हमरी गणत ना गणिया काई, अपना बिरद पछाण, हाथ दे राखे कर अपने, सदा सदा रंग मान, साचा साहिब साध मेहरबान, बंध पाया मेरे सतगुर पूरे, होई सर्व कल्याण, जियो पाए पिंड जिन साजिया, दिता पैनन खान, अपने दास की आप पैज राखी, नानक साद कुर्बान, हमें अव गुण भरे एक गुण नाही, अमृत छाड़ बिखै बिख खाही, माया मोह परम पै भूले, सुत दारा स्यों प्रीत लगाई, एक उत्तम पंथ सुनयो गुर संगत, तेह मिलंत जम त्रास मिटाई, एक अरदास पाठ कीरत की, गुरु रामदास राखो शरनाई, सतनाम वाहिगुरु साहिब जीओ, सूही महला चौथा कर दूजा, एक ओंकार सतगुर प्रसाद, गुरमत नगरी खोज खोजाई, हर हर नाम पदार्थ पाई, गुरमत नगरी खोज खोजाई, हर हर नाम पदार्थ पाई, मेरा मन हर हर शांत बसाई, तिशना अगन बुझी खिने अंतर, गुर मिले सब भुख गवाई, रहाओ हर गुण गावा जीवा मेरी माई, सतगुर दयाल गुण नाम दिरड़ाई, हों हर प्रभ प्यारा ढूंढ ढूंढाई, सत संगत मिल हर रस पाई, तुर मस्तक लेख लिखे हर पाई, गुरु नानक तुठा मेले हर पाई, तुर मस्तक लेख लिखे हर पाई, गुरु नानक तुठा मेले हर पाई, वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਇਸ ਮਨੁੱਖਾ ਜੀਵਨ ਨੂੰ ਆਪ ਜੀ ਸਫਲ ਕਰਨ ਦਾ ਯਤਨ ਕਰ ਰਹੇ ਹੋ। ਲੜੀਵਾਰ ਸ਼ਬਦ ਸੂਹੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਹਨ। ਸਤਿਗੁਰਾਂ ਨੇ ਬਚਨ ਕੀਤੇ ਗੁਰਮਤ ਨਗਰੀ ਖੋਜ ਖੋਜਾਈ। ਨਗਰੀ ਦਾ ਅਰਥ ਕੀ ਹੈ? ਜਿਹਦੇ ਵਿੱਚੋਂ ਕਹਿੰਦੇ ਕੁਝ ਖੋਜਿਆ ਹੈ। ਨਗਰੀ ਦਾ ਅਰਥ ਹੈ ਸਰੀਰ। ਕਹਿੰਦੇ ਇਸ ਸਰੀਰ ਰੂਪੀ ਨਗਰੀ ਵਿੱਚ ਗੁਰੂ ਕੀ ਮੱਤ ਦੁਆਰਾ ਖੋਜ ਕੀਤੀ ਹੈ, ਇਹਦੇ ਵਿੱਚੋਂ ਕੁਝ ਲੱਭਿਆ ਹੈ। ਖੋਜ ਕਰਦਿਆਂ ਕਰਦਿਆਂ ਕਹਿੰਦੇ ਕੀ ਮਿਲਿਆ? ਹਰ ਹਰ ਨਾਮ ਪਦਾਰਥ ਪਾਈ। ਇਹਦੇ ਵਿੱਚ, ਇਸ ਨਗਰੀ ਵਿੱਚ, ਇਸ ਪਿੰਡ ਵਿੱਚ, ਇਸ ਦੇਹ ਦੇ ਵਿੱਚ ਕਿਸੇ ਖਾਸ ਟਿਕਾਣੇ 'ਤੇ ਮਨ ਵਿੱਚ ਵਾਹਿਗੁਰੂ ਦਾ ਨਾਮ ਪਿਆ ਹੋਇਆ ਹੈ, ਉੱਥੋਂ ਪ੍ਰਾਪਤ ਕਰ ਲਿਆ। ਹੁਣ ਅਸੀਂ ਆਮ ਤੌਰ 'ਤੇ ਨਾਮ ਦੀ ਖੋਜ ਆਦਮੀ ਬਾਹਰੋਂ ਕਰਦਾ ਹੈ, ਰਸਨਾ ਨਾਲ ਜਪਿਆ ਜਾਂਦਾ ਹੈ, ਪਰ ਸਤਿਗੁਰੂ ਕਹਿੰਦੇ ਦੇਹ ਤੋਂ ਬਾਹਰ ਨਹੀਂ ਹੈ, ਇਹਦੇ ਵਿੱਚ ਲੱਭ। ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਇਸ ਕੋਠੇ ਵਿੱਚ, ਯਾਨੀ ਕਿ ਵੱਡੇ ਕੋਠੇ, ਯਾਨੀ ਕਿ ਸਰੀਰ ਨੂੰ ਕੋਠਾ ਕਿਹਾ ਹੈ। ਕੋਠੜੇ ਮੈਂ ਕੋਠੜੀ, ਇਸ ਕੋਠੇ ਦੇ ਵਿੱਚ ਇੱਕ ਛੋਟੀ ਹੋਰ ਕੋਠੀ ਹੈ, ਉਹ ਕਿਹੜੀ ਹੈ? ਮਨ। ਇੱਕ ਸਰੀਰ ਕੋਠਾ, ਇੱਕ ਇਹਦੇ ਵਿੱਚ ਮਨ ਰੂਪੀ ਕੋਠੜੀ। ਪਰਮ ਕੋਠੀ, ਪਰਮ ਕੋਠੀ ਤੀਸਰੀ ਹੈ ਇਹਦੇ ਵਿੱਚ। ਇਹ ਤਿੰਨ ਚੀਜ਼ਾਂ ਨੇ। ਪਰਮ ਕੋਠੀ ਦਾ ਅਰਥ ਹਿਰਦਾ, ਆਤਮਾ। ਇਸ ਤਰ੍ਹਾਂ ਜਿਹੜਾ ਤਰਤੀਬ ਵਾਰ ਜਿਹਨੇ ਪਹਿਲਾਂ ਸਰੀਰ ਤੋਂ ਸ਼ੁਰੂ ਕੀਤਾ, ਪਹਿਲਾਂ ਸਰੀਰ ਨਾਲ, ਹੱਥਾਂ ਨਾਲ ਸੇਵਾ ਕੀਤੀ ਅਤੇ ਰਸਨਾ ਨਾਲ ਜਪਿਆ, ਅਤੇ ਸਰੀਰ ਦੇ ਜਿੰਨੇ ਕਰਮ ਨੇ ਉਹਨਾਂ ਨੂੰ ਮਰਿਆਦਾ ਵਿੱਚ ਲੈ ਆਉਂਦਾ, ਗੁਰੂ ਦੀ ਦੱਸੇ ਮਾਰਗ 'ਤੇ ਚਲਾਇਆ ਵੀ ਅੱਖ ਦੀ ਵਰਤੋਂ ਕਿਵੇਂ ਕਰਨੀ ਹੈ, ਕੰਨਾਂ ਦੀ ਵਰਤੋਂ ਕਿਵੇਂ ਕਰਨੀ ਹੈ, ਰਸਨਾ ਦੀ ਵਰਤੋਂ ਕਿਵੇਂ ਕਰਨੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਗੁਰੂ ਦੇ ਮਾਰਗ 'ਤੇ ਤੁਰ ਕੇ ਸੋਧ ਲਿਆ ਜਾਏ, ਪਹਿਲਾ ਹਿੱਸਾ ਇੱਥੋਂ ਗੱਲ ਸ਼ੁਰੂ ਹੋਵੇਗੀ। ਪਹਿਲਾਂ ਇਹ ਹੀ ਹੈ, ਇਸ ਪੌੜੀ ਦਾ ਡੰਡਾ ਪਹਿਲਾ ਸਰੀਰ ਹੈ। ਜੇ ਸਰੀਰ ਨਹੀਂ ਸੋਧ ਕੀਤਾ ਗਿਆ, ਅੱਗੇ ਗੱਲ ਤੁਰੇਗੀ ਨਹੀਂ। ਤਾਂ ਜਿਨ੍ਹਾਂ ਨੇ ਇਸ ਪਹਿਲੇ ਪਰਮ ਕੋਠੇ ਦੀ ਵਿਚਾਰ ਕੀਤੀ, ਕੋਠੜੇ ਮਹਿ ਕੋਠੜੀ, ਫਿਰ ਦੂਸਰੀ ਕੋਠੀ ਯਾਨੀ ਕਿ ਚੇਤਨਤਾ, ਮਨ ਜਿਹਨੂੰ ਕਹਿੰਦੇ ਨੇ, ਫਿਰ ਉਹਦੇ ਵਿੱਚ ਚਲੇ ਗਏ। ਹੁਣ ਮਨ ਦੇ ਵਿੱਚ ਵਿਚਾਰਾਂ ਨੇ, ਮਨ ਦੇ ਵਿੱਚ ਪੁਰਾਣੇ ਵੀ ਵਿਚਾਰ ਪਏ ਹੋਏ ਨੇ। ਅਸੀਂ ਜਿਹੜੇ ਜਿਹੜੇ ਇਸ ਸਰੀਰ ਦੁਆਰਾ ਕਰਮ ਕਰਨੇ ਆ, ਮਨ ਉਹਨਾਂ ਨੂੰ ਕੈਚ ਕਰ ਲੈਂਦਾ, ਪਕੜ ਲੈਂਦਾ, ਆਪਣੇ ਵਿੱਚ ਰੱਖਦਾ। ਫਿਰ ਜਦੋਂ ਮਨ ਵਿੱਚ ਗੁਰੂ ਕਾ ਸ਼ਬਦ ਗਿਆ, ਪਹਿਲਾਂ ਤਾਂ ਰਸਨਾ ਨਾਲ ਜਪਿਆ, ਰਸਨਾ ਨਾਲ ਜਪਦਿਆਂ ਜਪਦਿਆਂ ਜਦੋਂ ਪਰਮਾਰ ਹੋਈ ਅਤੇ ਰਸਨਾ ਤੋਂ ਲੈ ਕੇ ਫਿਰ ਨਾਮ ਗਿਆ ਮਨ ਵਿੱਚ ਦੂਜੇ ਥਾਂ 'ਤੇ। ਇਹ ਦੂਸਰਾ ਸੈਂਟਰ ਹੈ ਸਾਡੇ ਜੀਵਨ ਦਾ, ਉਹਦੇ ਵਿੱਚ ਪ੍ਰਵੇਸ਼ ਕਰ ਗਿਆ, ਸਾਡੇ ਖਿਆਲਾਂ ਵਿੱਚ, ਵਿਚਾਰਾਂ ਵਿੱਚ ਘੁੰਮਣ ਲੱਗ ਪਿਆ, ਯਾਦ ਵਿਚਾਰਾਂ ਵਿੱਚ ਬਣੀ ਰਹੀ, ਪਰ ਅਜੇ ਸੰਪੂਰਨਤਾ ਨਹੀਂ ਹੋਈ। ਇਸ ਥਾਂ 'ਤੇ ਆ ਕੇ ਬਹੁਤਾ ਧਾਰਮਿਕ ਤਬਕਾ ਜਿਹੜਾ ਸੋਚਦਾ ਕਿ ਹੁਣ ਅਸੀਂ ਸੰਪੂਰਨਤਾ ਵਿੱਚ ਚਲੇ ਗਏ, ਕਿਉਂਕਿ ਮਨ ਵਿੱਚ ਗੁਰੂ ਦੇ ਸ਼ਬਦ ਦੀ ਆਵਾਜ਼ ਆ ਰਹੀ, ਮਨ ਵਿੱਚ ਗੁਰੂ ਕੇ ਬਚਨ ਯਾਦ ਰਹਿੰਦੇ ਨੇ, ਸਾਰੀਆਂ ਚੀਜ਼ਾਂ ਅਸੀਂ ਕੰਠ ਕਰ ਲਈਆਂ ਹਨ, ਕੰਠਾਗਰ ਹਨ। ਇਹ ਮਨ ਦੇ ਹਿੱਸੇ ਵਿੱਚ ਹੋਇਆ ਹੈ ਅਤੇ ਮਨ ਐਸੀ ਥਾਂ ਹੈ ਜਿਸ ਥਾਂ 'ਤੇ ਕਦੀ ਆਨੰਦ ਨਹੀਂ ਆ ਸਕਦਾ। ਮਨ ਦੇ ਅਰਥ ਹੀ ਇਹ ਨੇ ਜਿੱਥੇ ਆਨੰਦ ਨਹੀਂ। ਇਸੇ ਕਰਕੇ ਜਿਹੜੇ ਮਾਨਸਿਕ ਦੁਨੀਆ ਵਿੱਚ ਧਾਰਮਿਕ ਲੋਕ ਨਿਵਾਸ ਰੱਖਦੇ ਨੇ, ਚੰਗੀ ਗੱਲ ਹੈ, ਦੂਸਰਾ ਹਿੱਸਾ ਹੈ। ਅਤੇ ਉਹ ਉੱਥੇ ਇੱਕ ਭੁਲੇਵੇ ਵਿੱਚ ਰਹਿੰਦੇ ਨੇ ਕਿ ਉਹ ਮਨ ਦੇ ਵਿੱਚ ਰਹਿੰਦਿਆਂ ਆਨੰਦ ਦੀ ਖੋਜ ਕਰਦੇ ਰਹਿੰਦੇ ਸਾਰੀ ਉਮਰ। ਕਹਿੰਦੇ ਆਨੰਦ ਨਹੀਂ ਆਉਂਦਾ, ਮਨ ਵਿੱਚ ਹਾਂ। ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਰਸ ਅਤੇ ਆਨੰਦ ਤਾਂ ਬੜੀ ਦੂਰ ਹੈ, ਮਨ ਦੁਆਰਾ ਆ ਹੀ ਨਹੀਂ ਸਕਦਾ। ਸਾਧ ਸੰਗਤ ਜਿਹੜੇ ਸਰੀਰ ਦੇ ਵੀ ਸਾਡੇ ਸਵਾਦ ਨੇ, ਉਹ ਵੀ ਸਵਾਦ ਉਦੋਂ ਆਉਂਦੇ ਨੇ ਜਦੋਂ ਮਨ ਲੀਨ ਹੁੰਦਾ, ਬੰਦ ਹੁੰਦਾ ਹੈ। ਜੇ ਮਨ ਆ ਜਾਏ ਵਿੱਚ ਤਾਂ ਸਵਾਦ ਨਾਲ ਹੀ ਖਤਮ ਹੋ ਗਿਆ, ਖਿਆਲ ਆਏ ਨਹੀਂ ਤਾਂ ਰਸ ਗਿਆ ਨਹੀਂ, ਮਨ ਉੱਥੇ ਰੁਕਦਾ ਹੈ, ਖਤਮ ਹੋ ਜਾਂਦਾ, ਤਾਂ ਸਵਾਦ ਸ਼ੁਰੂ ਹੁੰਦਾ ਸਰੀਰ ਦਾ ਵੀ, ਮਨ ਲੀਨ ਹੋ ਜਾਂਦਾ। ਔਰ ਦੂਸਰੀ ਬੇਨਤੀ ਕਰਾਂ, ਕਿਸੇ ਭੋਗ ਕਰਕੇ ਆਨੰਦ ਨਹੀਂ ਆਉਂਦਾ, ਆਨੰਦ ਆਉਂਦਾ ਮਨ ਦੇ ਸ਼ਾਂਤ ਹੋਣ ਨਾਲ। ਇਹ ਸਾਡੀ ਸਮਝ ਗਲਤ ਹੈ ਕਿ ਅਸੀਂ ਫਲਾਣਾ ਭੋਜਨ ਖਾਧਾ, ਭੋਜਨ ਬੜਾ ਸਵਾਦ ਸੀ, ਕਹਿੰਦੇ ਬੜਾ ਆਨੰਦ ਆਇਆ ਛਕਣ ਦਾ, ਉੱਥੇ ਅਸੀਂ ਸੋਚਿਆ ਕਿ ਭੋਜਨ ਕਰਕੇ ਆਨੰਦ ਆਇਆ, ਭੋਜਨ ਕਰਕੇ ਆਨੰਦ ਨਹੀਂ ਆਇਆ। ਉਹਦੇ ਵਿੱਚ ਜਿਹੜਾ ਸਵਾਦ ਸੀ ਨਾ ਭੋਜਨ ਵਿੱਚ, ਉਹਦੇ ਉੱਤੇ ਸਾਡੇ ਮਨ ਦੀ ਇਕਾਗਰਤਾ ਹੋਈ, ਮਨ ਸ਼ਾਂਤ ਹੋਇਆ ਅਤੇ ਤਾਂ ਸਵਾਦ ਆਉਂਦਾ ਹੈ, ਭੋਜਨ ਕਰਕੇ ਨਹੀਂ ਆਉਂਦਾ। ਇਸ ਲਈ ਜਿਹੜਾ ਆਨੰਦ ਅਤੇ ਸਵਾਦ ਉਹ ਅੰਦਰ ਦੇ ਟਿਕਾ ਕਰਕੇ, ਨਾ ਕਿ ਸਰੀਰ ਦੇ ਭੋਗਾਂ ਕਰਕੇ, ਉਹ ਤਾਂ ਸਾਧਨ ਨੇ ਸਿਰਫ। ਜਿਵੇਂ ਆਪਾਂ ਸਾਧ ਸੰਗਤ ਇੱਥੇ ਬੈਠੇ ਹਾਂ ਅਤੇ ਲਾਈਟ ਜਗ ਰਹੀ ਹੈ, ਉਹਦਾ ਇੱਕ ਸਵਿੱਚ ਹੈ, ਸਵਿੱਚ ਔਨ ਕਰਨੇ ਹਾਂ ਅਤੇ ਲਾਈਟ ਜਗ ਜਾਂਦੀ। ਚਾਨਣ ਲਾਈਟ ਕਰਕੇ ਹੈ, ਸਵਿੱਚ ਕਰਕੇ ਨਹੀਂ ਹੈ। ਉਹ ਤਾਂ ਸਾਧਨ ਹੈ ਲਾਈਟ ਨੂੰ ਜਗਾਉਣ ਦਾ, ਉਹਦੇ ਨਾਲ ਲਾਈਟ ਜਗਦੀ, ਸਪਲਾਈ ਹੁੰਦੀ ਲਾਈਟ ਦੀ। ਬਟਨ ਵਿੱਚ ਚਾਨਣ ਨਹੀਂ ਹੈ, ਉਹ ਤਾਂ ਸਿਰਫ ਉਹਨੂੰ ਚਲਾ ਰਿਹਾ। ਭੋਗਾਂ ਵਿੱਚ ਕੋਈ ਰਸ ਨਹੀਂ, ਸੰਸਾਰ ਦੇ ਸਰੀਰ ਦੇ ਜਿੰਨੇ 9 ਰਸ ਗੁਰੂ ਸਾਹਿਬ ਨੇ ਗਿਣੇ ਨੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਸੇਜਾ, ਰਸ ਘੋੜੇ ਮੰਦਰ, ਰਸ ਮੀਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਆਪਾਂ ਸੋਚਦੇ ਹਾਂ ਕਿ ਇਹਨਾਂ ਸਾਰੇ ਰਸਾਂ ਕਰਕੇ ਸਾਨੂੰ ਰਸ ਆ ਰਿਹਾ, ਇਹ ਤਾਂ ਸਿਰਫ ਸਵਿੱਚ ਹਨ, ਇਹਨਾਂ ਨਾਲ ਮਨ ਇਕਾਗਰ ਹੁੰਦਾ ਹੈ ਅਤੇ ਮਨ ਇਕਾਗਰ ਹੋਣ ਦੇ ਟਿਕਣ ਦੇ ਨਾਲ ਹੀ ਰਸ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਭੁਲੇਖਾ ਜਿੱਦਣ ਨਿਕਲ ਗਿਆ, ਸਤਿਗੁਰੂ ਨੇ ਕਿਹਾ ਤੂੰ ਬਾਹਰਲੇ ਭੋਗਾਂ ਦੇ ਨਾਲ ਰਸ ਲੈਣ ਦੀ ਬਜਾਏ ਇਹ ਸਵਿੱਚ ਤੂੰ ਸ਼ਬਦ ਨਾਲ ਚਲਾ, ਕਿਉਂਕਿ ਉਹ ਫਿੱਕੇ ਨੇ ਸਾਰੇ। ਨਾਮ ਨਾਲ ਜੁੜ ਅੰਦਰੋਂ, ਨਾਮ ਦੁਆਰਾ ਜਿਹੜਾ ਰਸ ਹੋਏਗਾ ਉਹਦੀ ਕਦੀ ਮੌਤ ਨਹੀਂ ਹੋਵੇਗੀ, ਕਦੀ ਉਹਦੀ ਸਮਾਪਤੀ, ਉਹਦਾ ਸਮਾਂ ਨਹੀਂ ਕਿ ਇੰਨਾ ਚਿਰ ਰਹੇਗਾ, ਉਹ ਲਗਾਤਾਰ ਨਿਰੰਤਰ ਹੈ। ਸਾਹਿਬ ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ, ਨਾ ਉਹਦੀ ਸਮਾਪਤੀ ਹੁੰਦੀ ਹੈ। ਬਾਹਰਲੀਆਂ ਚੀਜ਼ਾਂ 'ਤੇ ਇਹਨਾਂ ਦੀ ਇੱਕ ਹੱਦ ਹੈ ਕਿ ਤੁਸੀਂ ਪਾਣੀ ਪੀਂਦੇ ਹੋ, ਪਿਆਸ ਹੈ ਅਤੇ ਪਹਿਲਾ ਘੁੱਟ ਚੰਗਾ ਲੱਗਦਾ, ਜਿਉਂ ਜਿਉਂ ਪਿਆਸ ਖਤਮ ਹੁੰਦੀ ਹੈ ਅਖੀਰਲੇ ਘੁੱਟ ਤੱਕ ਜਾ ਕੇ ਪਾਣੀ ਵਿੱਚ ਰਸ ਗੁਆਚ ਜਾਂਦਾ, ਬਿਲਕੁਲ ਰਸ ਨਹੀਂ ਆਉਂਦਾ, ਖਿੱਚ ਨਹੀਂ ਰਹਿੰਦੀ। ਸੰਸਾਰ ਦੇ ਪਦਾਰਥ ਜਿਹੜੇ ਨੇ, ਜਿੰਨਾ ਚਿਰ ਮਨੁੱਖ ਨਹੀਂ ਪ੍ਰਾਪਤ ਕਰਦਾ ਉਨਾ ਚਿਰ ਉਹਦਾ ਰਸ ਬਣਿਆ ਰਹਿੰਦਾ, ਜਦੋਂ ਪ੍ਰਾਪਤ ਕਰ ਲੈਂਦਾ ਉਹਨਾਂ ਵਿੱਚ ਕੋਈ ਰਸ ਨਹੀਂ ਆਉਂਦਾ। ਸਿਰਫ ਇੱਕੋ ਹੀ ਪਰਮਾਤਮਾ ਦੇ ਨਾਮ ਦਾ ਹੀ ਇੱਕ ਐਸਾ ਰਸ ਹੈ ਜਿਹਦੀ ਸਮੇਂ ਦੇ ਨਾਲ ਕਦੀ ਸਮਾਪਤੀ ਨਹੀਂ ਹੁੰਦੀ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਉਹਦਾ ਭੋਗ ਕਦੀ ਚੁੱਕਣ ਦਾ ਅਰਥ ਅਕੇਵਾਂ ਪੈਦਾ ਨਹੀਂ ਕਰਦਾ। ਦਿੰਦਾ ਰਹੇ ਨਾ ਚੁੱਕੇ ਭੋਗ, ਫਿਰ ਕਹਿੰਦੇ ਗੁਣ ਇਹੋ ਹੋਰ ਨਾਹੀਂ ਕੋਏ। ਇਹ ਜਿਹੜਾ ਗੁਣ ਹੈ ਨਾ, ਸਿਰਫ ਇਸੇ ਨਾਮ ਵਿੱਚ ਹੈ, ਹੋਰ ਕਿਸੇ ਚੀਜ਼ ਵਿੱਚ ਇਹ ਗੁਣ ਨਹੀਂ ਹੈ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਨਾ ਕੋਈ ਇਸ ਤਰ੍ਹਾਂ ਦਾ ਰਸ ਇੱਥੇ ਅੱਜ ਤੱਕ ਹੋਇਆ ਜਿਹੜਾ ਸਦੀਵ ਕਾਲ ਵਾਸਤੇ ਸਾਨੂੰ ਸ਼ਾਂਤੀ ਦੇ ਸਕੇ, ਨਾ ਕੋ ਹੋਏ। ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਰਸ ਨਹੀਂ ਹੋਏ। ਇਹ ਬੜੀ ਵੱਡੀ ਦਾਤ ਹੈ ਉਹ ਸਤਿਗੁਰੂ ਨੇ ਆਪ ਬਣਾਈ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਇਸ ਤਰ੍ਹਾਂ ਦਾ ਇਹ ਇੱਕ ਆਨੰਦ ਰਸ ਕਬੀਰ ਸਾਹਿਬ ਕਹਿੰਦੇ ਨੇ ਔਰ ਬੇਨਤੀ ਕਰ ਰਿਹਾ ਸੀ। ਸਤਿਗੁਰਾਂ ਨੇ ਸਾਨੂੰ ਤਰੀਕਾ ਦੱਸਿਆ ਕਿ ਇਸ ਜੀਵਨ ਦੇ ਵਿੱਚੋਂ ਤੂੰ ਉਸ ਰਸ ਨੂੰ ਖੋਜ ਜਿਹਨੂੰ ਪਾ ਕੇ ਕਦੀ ਪਰਤ ਕੇ ਫਿਰ ਅਕੇਵਾਂ ਅਤੇ ਥਕੇਵਾਂ ਨਹੀਂ ਹੁੰਦਾ, ਸਮਾਪਤੀ ਨਹੀਂ ਹੁੰਦੀ, ਲਗਾਤਾਰ ਨਿਰੰਤਰ ਰਹਿੰਦੇ ਨੇ, ਲਗਾਤਾਰ ਮਨ ਟਿਕਿਆ ਰਹਿੰਦਾ। ਉਹਦੀ ਖੋਜ ਕਿੱਥੋਂ ਕੀਤੀ ਹੈ, ਉਹ ਰਸ ਕਿਹੜੀ ਥਾਂ 'ਤੇ? ਹਜ਼ੂਰ ਕਹਿੰਦੇ ਨੇ ਗੁਰਮਤ ਨਗਰੀ ਖੋਜ ਖੋਜਾਈ, ਇਸ ਸਰੀਰ ਨੂੰ ਖੋਜਿਆ। ਅਤੇ ਮੈਂ ਤਿੰਨ ਥਾਵਾਂ ਦੱਸ ਰਿਹਾ ਸੀ, ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਕਿ ਇਹ ਕਿੱਥੋਂ ਖੋਜਿਆ, ਸਰੀਰ ਵਿੱਚੋਂ ਕਿੱਥੋਂ ਸ਼ੁਰੂ ਕੀਤਾ ਅਤੇ ਕਿੱਥੇ ਸਮਾਪਤੀ, ਕਿਹੜਾ ਰਸਤਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਵੀ ਤਿੰਨ ਥਾਂ ਨੇ ਇਹਦੇ ਖੋਜਣ ਦੇ, ਕੋਠੜੇ ਮਹਿ ਕੋਠੜੀ ਪਰਮ ਕੋਠੀ ਵਿਚਾਰ। ਕੋਠੜੇ ਦਾ ਅਰਥ ਹੈ ਸਰੀਰ। ਜੇ ਤੂੰ ਪਰਮਾਤਮਾ ਦੇ ਰਸ ਨੂੰ ਖੋਜਣਾ ਹੈ ਤਾਂ ਪਹਿਲਾਂ ਆਪਣੇ ਸਰੀਰ ਦੀ ਖੋਜ ਕਰ। ਸਰੀਰ ਦੀ ਖੋਜ ਕੀ ਕਰਨੀ ਹੈ? ਆਪਣੀਆਂ ਅੱਖਾਂ ਦੀ ਖੋਜ ਕਰ। ਇਹ ਕੀ ਕਰ ਰਹੀਆਂ ਨੇ? ਇਹ ਵੇਖ ਵੀ ਸਾਰਾ ਦਿਨ ਬਾਹਰੋਂ ਕਿਹੜੀਆਂ ਤਸਵੀਰਾਂ ਖਿੱਚ ਕੇ ਤੇਰੇ ਅੰਦਰ ਲੈ ਕੇ ਜਾਂਦੀਆਂ ਨੇ, ਉਹਨਾਂ ਦੀ ਖੋਜ ਕਰ, ਪੜਤਾਲ ਕਰ। ਸਰੀਰ ਦੀ ਖੋਜ ਕੀ? ਆਪਣੇ ਕੰਨਾਂ ਦੀ ਖੋਜ ਕਰ ਵੀ ਇਹਨਾਂ ਨਾਲ ਤੂੰ ਆਪਣੀ ਕਿੰਨੀ ਕੁ ਉਸਤਤ ਸੁਣਨੀ ਚਾਹੁੰਦਾ ਅਤੇ ਕਿੰਨੀ ਕੁ ਤੂੰ ਨਿੰਦਿਆ ਤੋਂ ਦੁਖੀ ਹੁੰਦਾ। ਇਹਨਾਂ ਚੀਜ਼ਾਂ ਦੀ ਖੋਜ ਕਰ, ਕਿਉਂਕਿ ਜਿੰਨਾ ਤੈਨੂੰ ਉਸਤਤ ਦੀ ਵਡਿਆਈ ਦਾ ਆਨੰਦ ਆਉਂਦਾ ਉਹਦੇ ਬਰਾਬਰ ਹੀ ਤੈਨੂੰ ਨਿੰਦਿਆ ਦਾ ਵੀ ਦੁੱਖ ਹੋਵੇਗਾ। ਜਿੱਦਣ ਉਸਤਤ ਦੀ ਖੁਆਇਸ਼ ਖਤਮ ਹੋਵੇ, ਨਿੰਦਿਆ ਦਾ ਦੁੱਖ ਉਸ ਦਿਨ ਲੱਗਣਾ ਬੰਦ ਹੋ ਜਾਂਦਾ ਹੈ, ਕਿਉਂਕਿ ਉਸਨੂੰ ਥਾਂ ਹੀ ਨਹੀਂ ਮਿਲਦਾ। ਇਹ ਖੋਜ ਕਰ, ਆਪਣੇ ਕੰਨਾਂ ਦੀ ਖੋਜ ਕਰ, ਆਪਣੀ ਅੱਖਾਂ ਦੀ ਖੋਜ ਕਰ, ਇਹ ਵੇਖਦੀਆਂ ਕੀ ਨੇ। ਆਪਣੀ ਰਸਨਾ ਦੀ ਖੋਜ ਕਰ, ਇਹ ਬੋਲਦੀ ਕੀ ਹੈ। ਇਹਨੂੰ ਕਹਿੰਦੇ ਸਰੀਰ ਦੀ ਖੋਜ ਕਰਨੀ, ਸਰੀਰ ਨੂੰ ਖੋਜਣਾ। ਰਸਨਾ ਦੀ ਖੋਜ ਕਰ, ਨਾਸ਼ਕਾ ਦੀ ਖੋਜ ਕਰ, ਔਰ ਆਪਣੇ ਸਰੀਰ ਦੇ ਇੱਕ ਇੱਕ ਇੰਦਰੇ ਦੀ ਖੋਜ ਕਰ ਵੀ ਇਹ ਗੁਰਮਤ ਅਨੁਸਾਰ ਚੱਲ ਰਹੇ ਕਿ ਨਹੀਂ। ਅਤੇ ਜਦੋਂ ਇਹਨਾਂ ਸਾਰਿਆਂ ਨੂੰ ਸੋਧ ਲਿਆ ਜਾਂਦਾ, ਠੀਕ ਕਰ ਲਿਆ ਜਾਂਦਾ, ਉਸ ਵੇਲੇ ਇਉਂ ਜਾਣੋ ਕਿ ਪਹਿਲੀ ਜਿਹੜੀ ਹਿੱਸਾ ਹੈ ਜ਼ਿੰਦਗੀ ਦਾ, ਤੀਜਾ ਹਿੱਸਾ ਬਿਲਕੁਲ ਸ਼ੁੱਧ ਹੋ ਗਿਆ, ਸਰੀਰ ਸੋਧਿਆ ਗਿਆ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁੱਖ ਪਾਏ, ਆਨੰਦ ਮੰਗਲ ਸੁੱਖ ਪਾਏ। ਇਸ ਤਰ੍ਹਾਂ ਪਹਿਲਾ ਹਿੱਸਾ ਕੋਠੜੇ ਮਹਿ ਕੋਠੜੀ, ਅਤੇ ਫਿਰ ਦੂਸਰੇ ਥਾਂ 'ਤੇ ਕੰਮ ਕਰਦਾ ਸਿੱਖ, ਉਹ ਹੈ ਮਨ ਰੂਪੀ ਕੋਠੜੀ। ਹੁਣ ਮਨ ਨੂੰ ਵੇਖ, ਇਹ ਮਨ ਕਿੰਨਾ ਕੁ ਦੌੜਦਾ, ਕਿੱਧਰ ਭੱਜਦਾ, ਇਹਦੇ ਵਿੱਚ ਖਿਆਲ ਕਿਹੜੇ ਕਿਹੜੇ ਆਉਂਦੇ ਨੇ। ਇੱਥੇ ਕੰਮ ਕਰ, ਇਹਦੇ ਵਿੱਚ ਨਾਮ ਟਿਕਾ, ਮਨ ਦੇ ਵਿੱਚ ਯਾਦ ਟਿਕਾ, ਮਨ ਦੇ ਵਿੱਚ ਸ਼ਬਦ ਟਿਕਾ। ਇੱਥੇ ਆ ਕੇ ਜਦੋਂ ਮਨ ਦੇ ਵਿੱਚ ਸ਼ਬਦ ਗਹਿਰਾ ਟਿਕਣਾ ਸ਼ੁਰੂ ਹੋ ਜਾਂਦਾ ਅਤੇ ਮਨ ਵਿੱਚੋਂ ਦੂਸਰੇ ਖਿਆਲ ਫਿਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਸਹਿਜੇ ਸਹਿਜੇ, ਜਿਉਂ ਜਿਉਂ ਰਹਿਤ ਰਹਿਤ ਰਹਿ ਜਾਏ ਵਿਕਾਰਾ। ਇਹ ਰਹਿਤ ਸ਼ਬਦ ਤਿੰਨ ਵਾਰੀ ਵਰਤਿਆ। ਵੇਖੋ, ਅਸੀਂ ਰਹਿਤ ਮਰਿਆਦਾ ਕਹਿੰਦੇ ਹਾਂ, ਗੁਰੂ ਸਾਹਿਬ ਨੇ ਇੱਕੋ ਵਾਰੀ ਕਹਿ ਦਿੱਤੀ, ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਇਹ ਰਹਿਤ ਕਹੀ। ਹੁਣ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਅਸੀਂ ਵੇਖਾਂਗੇ ਅਤੇ ਉਹਨਾਂ ਦੀ ਖੋਜ ਕਰਨੀ ਪੈਗੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚੋਂ। ਸਤਿਗੁਰਾਂ ਨੂੰ ਪੁੱਛੀਏ ਰਹਿਤ ਦੇ ਕੀ ਅਰਥ ਨੇ। ਹਜ਼ੂਰ ਨੇ ਕਿਹਾ ਭਾਈ ਰਹਿਤ ਤਿੰਨ ਤਰ੍ਹਾਂ ਦੀ ਹੈ। ਸ਼ਬਦ ਵੀ ਤਿੰਨ ਵਾਰੀ ਵਰਤਿਆ, ਰਹਿਤ ਰਹਿਤ ਰਹਿ ਜਾਏ ਬੇਕਾਰਾ। ਇਹ ਤਿੰਨ ਪ੍ਰਕਾਰ ਦੀ ਰਹਿਤ ਰੱਖਦਿਆਂ ਰੱਖਦਿਆਂ ਰਹਿਣੀ ਇਸ ਤਰ੍ਹਾਂ ਕੀਤਿਆਂ, ਇਹ ਤਿੰਨੇ ਹੀ ਥਾਵਾਂ ਤੋਂ ਵਿਕਾਰਾਂ ਦੀ ਮੈਲ ਝੜ ਜਾਂਦੀ ਹੈ। ਰਹਿਤ ਰਹਿਤ ਰਹਿ ਜਾਏ ਵਿਕਾਰਾ। ਪਹਿਲਾਂ ਸਰੀਰ ਨੂੰ ਸ਼ੁੱਧ ਕੀਤਾ, ਫਿਰ ਮਨ ਨੂੰ ਸ਼ੁੱਧ ਕੀਤਾ। ਜਿਸ ਵੇਲੇ ਮਨ ਧੁੱਪ ਗਿਆ, ਮਨ ਨਾਮ ਦੇ ਵਿੱਚ ਲੀਨ ਹੋ ਗਿਆ, ਅਤੇ ਮਨ ਦਾ ਹੀ ਸਰੂਪ ਫਿਰ ਦੂਜਾ ਬਣਿਆ, ਜਿਹਨੂੰ ਗੁਰੂ ਸਾਹਿਬ ਕਹਿੰਦੇ ਪਰਮ ਕੋਠੀ। ਉਹ ਮਨ ਹੀ ਆਤਮਾ ਬਣ ਗਿਆ, ਉਹਦੇ ਵਿੱਚ ਹੀ ਤਾਂ ਆਇਆ ਸੀ, ਉਹਦਾ ਜਲਵਾ ਹੀ ਉਹਦੇ ਵਿੱਚ ਨੂਰ ਸੀ। ਉਹ ਤੀਸਰੀ ਪਰਮ ਕੋਠੀ ਵਿਚਾਰ ਕਬੀਰ ਜੀ ਕਹਿੰਦੇ ਇਹਨਾਂ ਦੀ ਹੁਣ ਵਿਚਾਰ ਕਰ ਇਹਨਾਂ ਤਿੰਨਾਂ ਕੋਠੀਆਂ ਦੀ, ਸਰੀਰ ਦੀ, ਮਨ ਦੀ ਅਤੇ ਆਤਮਾ ਦੀ। ਜਦੋਂ ਇੱਥੇ ਪਹੁੰਚੇ, ਹੁਣ ਇਹ ਤੀਜੀ ਥਾਂ ਹੈ, ਇੱਥੇ ਕੋਈ ਵਿਰਲੇ ਹੀ ਪਹੁੰਚਦਾ ਜ਼ਿਆਦਾਤਰ। ਅਤੇ ਸਰੀਰ ਤਾਂ ਕਿ ਅਸੀਂ ਧਰਮੀ ਰਹਿੰਦੇ, ਸਰੀਰ ਦੇ ਉੱਤੇ ਅਸੀਂ ਧਰਮ ਧਾਰਨ ਕਰ ਲੈਂਦੇ ਹਾਂ। ਕੁਝ ਲੋਕ ਐਸੇ ਨੇ ਜਿਹੜੇ ਮਨ ਵਿੱਚ ਧਾਰਨ ਕਰ ਲੈਂਦੇ, ਮਨ ਵਿੱਚ ਯਾਦ ਕਰ ਲੈਂਦੇ ਵੀ ਕਿਹੜੀਆਂ ਕਿਹੜੀਆਂ ਮਰਿਆਦਾ ਨੇ, ਕਿਵੇਂ ਉੱਠਣਾ ਬਹਿਣਾ, ਕਿਵੇਂ ਖਾਣਾ ਪੀਣਾ। ਇੱਥੇ ਆ ਕੇ ਬਹੁਤੇ ਲੋਕ, ਧਾਰਮਿਕ ਜਗਤ ਇੱਥੇ ਰੁਕ ਜਾਂਦਾ ਹੈ। ਕੁਝ ਲੋਕ ਐਸੇ ਨੇ ਫਿਰ ਜਿਹੜੇ ਵਿਚਾਰਾਂ ਤੋਂ ਵੀ ਅੱਗੇ ਨਿਕਲਦੇ, ਮਨ ਤੋਂ ਵੀ ਉਹ ਪਰਮ ਕੋਠੀ ਵਿੱਚ ਚਲੇ ਜਾਂਦੇ ਨੇ, ਹਿਰਦੇ ਵਿੱਚ, ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁੰਜੀ ਦੇਹ ਫਿਰੈ ਬਿਨ ਨਾਵੈ, ਉਹ ਖਪ ਖਪ ਮੂਏ ਕਰਾਂਝਾ। ਇਹ ਤੀਜੀ ਪਰਮ ਕੋਠੀ ਦੀ ਗੱਲ ਕਰ ਰਿਹਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਇਸ ਨੂੰ ਸਾਹਿਬ ਕਹਿੰਦੇ, ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ। ਹਿਰਦੇ ਵਿੱਚ ਵਸਾ, ਤੀਜੇ ਥਾਂ 'ਤੇ ਵਸਾ ਉਹਨੂੰ, ਨਾਮ ਨੂੰ। ਇਹ ਬੜਾ ਹੀ ਸ਼ਬਦ ਵਾਰ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਇਆ, ਜਿਨ੍ਹਾਂ ਨੇ ਇਸ ਤਰੀਕੇ ਨੂੰ ਸਿੱਖਿਆ ਔਰ ਇਹਦੇ ਉੱਤੇ ਫਿਰ ਕੰਮ ਵੀ ਕੀਤਾ, ਇਸ ਨੂੰ ਫੋਲੋ ਕੀਤਾ ਜ਼ਿੰਦਗੀ ਦੇ ਵਿੱਚ, ਅੰਦਰ ਧਾਰਨ ਕਰ ਲਿਆ ਅਤੇ ਇਹਦੇ ਉੱਤੇ ਕੰਮ ਕੀਤਾ। ਕਿਉਂਕਿ ਸਾਧ ਸੰਗਤ ਜ਼ਿੰਦਗੀ ਕਿਸ ਤਰ੍ਹਾਂ ਦਾ ਇਹ ਸਿਸਟਮ ਹੈ ਕਿ ਜੇ ਅਸੀਂ ਇਹਦੇ ਉੱਤੇ ਕੰਮ ਕਰਾਂਗੇ, ਜਿਹੜੇ ਕੰਮ 'ਤੇ ਉਹ ਚੀਜ਼ ਵੱਧ ਜਾਏਗੀ, ਦੂਜੀਆਂ ਚੀਜ਼ਾਂ ਰੁਕ ਜਾਣਗੀਆਂ। ਜਿਹੜੀ ਚੀਜ਼ 'ਤੇ ਕੰਮ ਕਰਾਂਗੇ, ਤੁਸੀਂ ਵੇਖੋ ਕਿ ਮੈਡੀਕਲ ਵਿੱਦਿਆ ਕਿੰਨੀ ਪ੍ਰਕਾਰ ਦੀ, ਕਿੰਨੇ ਕੋਰਸ ਨੇ ਉਹਦੇ ਵਿੱਚ, ਪਰ ਉਹਦਾ ਵਿਦਿਆਰਥੀ ਜਿਹੜਾ ਅੱਖ 'ਤੇ ਕੰਮ ਕਰਦਾ, ਉਹਦਾ ਅੱਖ ਦਾ ਗਿਆਨ ਵੱਧ ਜਾਂਦਾ, ਬਾਕੀ ਸਰੀਰ ਦਾ ਗਿਆਨ ਨਹੀਂ ਉਸਨੂੰ ਹੁੰਦਾ। ਉਹ ਅੱਖ ਦਾ ਸਪੈਸ਼ਲਿਸਟ ਹੋ ਜਾਂਦਾ, ਡਾਕਟਰ ਹੋ ਜਾਂਦਾ ਹੈ। ਉਹਨੂੰ ਕੰਨ ਬਾਰੇ ਇੰਨੀ ਜਾਣਕਾਰੀ ਨਹੀਂ, ਕੁਝ ਥੋੜ੍ਹੀ ਰਹਿੰਦੀ। ਜਿਹੜਾ ਸਾਧ ਸੰਗਤ ਹੋਰ ਚਮੜੀ ਦਾ ਹੈ, ਸਕਿਨ ਨਾਲ ਸੰਬੰਧਿਤ, ਉਹਨੂੰ ਉਹਦੀ ਜਾਣਕਾਰੀ ਹੋ ਜਾਂਦੀ। ਯਾਨੀ ਕਿ ਜਿਹੜੀ ਚੀਜ਼ ਉੱਤੇ ਕੰਮ ਕਰਨੇ ਆ, ਉਹਦੀ ਜਾਣਕਾਰੀ ਵੱਧ ਜਾਂਦੀ ਹੈ, ਦੂਜੀਆਂ ਚੀਜ਼ਾਂ ਉਸੇ ਤਰ੍ਹਾਂ ਪਈਆਂ ਰਹਿੰਦੀਆਂ। ਇਸੇ ਤਰ੍ਹਾਂ ਅਸੀਂ ਆਪਣੇ ਸਰੀਰ ਦੇ ਵਿੱਚ, ਸਾਡੇ ਵਿੱਚ ਇੱਕ ਪਾਸੇ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪਏ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਇੱਕ ਪਾਸੇ ਇਸ ਦੇਹੀ ਵਿੱਚ ਦਇਆ, ਧਰਮ, ਸੰਤੋਖ, ਪਰਮਾਤਮਾ ਦਾ ਨਾਮ ਪਿਆ ਹੋਇਆ, ਅੰਮ੍ਰਿਤ ਪਿਆ ਹੋਇਆ। ਹੁਣ ਇਹ ਅਸੀਂ ਵੇਖਣਾ ਹੈ, ਅਸੀਂ ਕਿਹੜੀ ਚੀਜ਼ ਦੇ ਉੱਤੇ ਕੰਮ ਕਰਨਾ ਹੈ। ਜੇ ਕਾਮ 'ਤੇ ਕੰਮ ਕਰਾਂਗੇ, ਕਾਮ ਵੱਧ ਜਾਏਗਾ। ਕ੍ਰੋਧ ਦੇ ਉੱਤੇ ਕੰਮ ਕਰਾਂਗੇ, ਕ੍ਰੋਧ ਵੱਧ ਜਾਏਗਾ। ਲੋਭ ਦੇ ਉੱਤੇ ਧਿਆਨ ਦੇਵਾਂਗੇ, ਲੋਭ ਵਧੇਗਾ। ਮੋਹ 'ਤੇ, ਹੰਕਾਰ 'ਤੇ, ਈਰਖਾ 'ਤੇ, ਜਾਂ ਹੋਰ ਕਈ ਪ੍ਰਕਾਰ ਦੇ ਨੁਕਸ ਨੇ ਜ਼ਿੰਦਗੀ 'ਤੇ, ਉਹਨਾਂ ਦੇ ਉੱਤੇ ਬਹੁਤਾ ਧਿਆਨ ਲਾ ਦਿਆਂਗੇ, ਉਹ ਜ਼ਿਆਦਾ ਵੱਧ ਜਾਣਗੇ, ਦੂਜੀਆਂ ਚੀਜ਼ਾਂ ਪਈਆਂ ਰਹਿਣਗੀਆਂ। ਇਸ ਕਰਕੇ ਇੱਕ ਆਦਮੀ ਦੇ ਜੀਵਨ ਵਿੱਚ ਪੰਜੇ ਵਿਕਾਰ ਇਕੱਠੇ ਨਹੀਂ ਹੁੰਦੇ। ਤੁਸੀਂ ਕਦੀ ਇਹ ਪੂਰੀ ਤਰ੍ਹਾਂ ਵੇਖ ਲੈਣਾ ਕੋਖ ਕੇ, ਇੱਕ ਬੰਦੇ ਵਿੱਚ ਇੱਕ ਵਿਕਾਰ 90% ਹੁੰਦਾ ਹੈ, ਬਾਕੀ ਸਾਰੇ 10%, 2-2%, 2%। ਕਿਉਂਕਿ ਸਾਰੀ ਜਿਹੜੀ ਅੰਦਰ ਦੀ ਸ਼ਕਤੀ ਸੀ, ਐਨਰਜੀ, ਉਸ ਇੱਕ ਵਿਕਾਰ ਵਿੱਚ ਲੰਘ ਗਈ। ਇਸ ਲਈ ਜੋ ਕਾਮੀ ਉਹ ਕ੍ਰੋਧੀ ਬਹੁਤਾ ਨਹੀਂ, ਜੋ ਕ੍ਰੋਧੀ ਉਹਦੇ ਵਿੱਚ ਮੋਹ ਬਹੁਤਾ ਨਹੀਂ ਹੈ, ਜਿਹਦੇ ਵਿੱਚ ਮੋਹ ਬਹੁਤਾ ਉਹਦੇ ਵਿੱਚ ਹੰਕਾਰ ਨਹੀਂ। ਜੋ ਹੰਕਾਰੀ ਜ਼ਿਆਦਾ ਹੈ ਉਹ ਲੋਭੀ ਘੱਟ ਹੁੰਦਾ, ਜੋ ਲੋਭੀ ਹੈ ਉਹ ਦੂਸਰੇ ਪਾਸੇ ਘੱਟ ਜਾਂਦਾ। ਕਿਉਂਕਿ ਚੀਜ਼ ਤਾਂ ਇੱਕੋ ਹੀ ਹੈ ਨਾ, ਜਿਹੜੀ ਇਹਨਾਂ ਵਿੱਚੋਂ ਦੀ ਲੰਘਣੀ ਉਹ ਇੱਕ ਪਾਸੇ ਬਹਿ ਜਾਂਦੀ। ਇਹਨਾਂ ਨੂੰ ਕਬੀਰ ਸਾਹਿਬ ਕਹਿੰਦੇ, ਮੂੰਦ ਲੀਏ ਦਰਵਾਜ਼ੇ। ਇਹ ਜਿਹੜੇ ਦਰਵਾਜ਼ੇ ਨੇ ਨਾ, ਜਿਨ੍ਹਾਂ ਦੇ ਰਾਹੀਂ ਇਹ ਪੰਜ ਵਿਕਾਰ ਕੰਮ ਕਰਦੇ ਨੇ, ਮੂੰਦ ਲੀਏ ਦਾ ਅਰਥ ਇਹਨਾਂ ਨੂੰ ਬੰਦ ਕਰ ਦਿੱਤਾ। ਜਦੋਂ ਇਹਨਾਂ ਨੂੰ ਬੰਦ ਕੀਤਾ ਤਾਂ ਉਹ ਸ਼ਕਤੀ ਸਾਰੀ ਅੰਦਰ ਇਕੱਠੀ ਹੋ ਗਈ, ਅਤੇ ਫਿਰ ਉਹਨੇ ਸਾਧ ਸੰਗਤ ਅੰਦਰ ਬਦਲਣਾ ਸ਼ੁਰੂ ਕਰ ਦਿੱਤਾ, ਅੰਦਰ ਤਬਦੀਲੀ ਹੋਣੀ। ਉਹ ਬੜਾ ਔਖਾ ਸਮਾਂ ਹੈ, ਕਿਉਂਕਿ ਸਾਧ ਸੰਗਤ ਇੱਕ ਚੱਲਦੀ ਹੋਈ ਗੱਡੀ ਦੀ ਗੈਲ ਪਾੜਨੀ ਪੈ ਜਾਏ ਨਾ, ਉਹ ਸਲਿੱਪ ਕਰਦੀ, ਬੜੀ ਮੁਸ਼ਕਲ ਹੁੰਦੀ ਉਸ ਨੂੰ। ਜਿੱਥੇ ਨੀਵਾਂ ਥਾਂ ਹੈ ਪਹੀਆ, ਉੱਥੇ ਚਲਾ ਜਾਏਗਾ। ਤਾਂ ਜਦੋਂ ਇਸ ਤਰ੍ਹਾਂ ਕੋਈ ਕਰਦਾ ਨਾ, ਲੰਘਦੀ ਹੋਈ ਜੀਵਨ ਦੇ ਵਿੱਚ ਸਾਡੀਆਂ ਜਿਹੜੀਆਂ ਮਨ ਦੀਆਂ ਆਦਤਾਂ ਜਿੱਧਰ ਨੂੰ ਗਈਆਂ ਹੁੰਦੀਆਂ, ਜਦੋਂ ਅਸੀਂ ਉਹਨਾਂ ਨੂੰ ਰੋਕਦੇ ਹਾਂ ਤਾਂ ਉੱਥੇ ਬੜਾ ਸੰਘਰਸ਼ ਹੈ। ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਵੀ ਇਹ ਜਿਹੜਾ ਮਾਰਗ ਇਹ ਸੂਰਮਿਆਂ ਦਾ ਹੈ, ਇਹ ਸੌਖਾ ਮਾਰਗ ਨਹੀਂ ਹੈ। ਤਾਂ ਹੀ ਸਿੱਖ ਨੂੰ ਸਵੇਰੇ ਆਸਾ ਦੀ ਵਾਰ ਦਿੱਤੀ। ਆਸਾ ਦੀ ਵਾਰ ਦਾ ਸੰਬੰਧ ਸੂਰਮਿਆਂ ਨਾਲ ਹੈ, ਇਹ ਸੂਰਮਿਆਂ ਦਾ ਰਸਤਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਦੋ ਤਲਵਾਰਾਂ ਪਾਈਆਂ ਸਨ, ਮੀਰੀ ਅਤੇ ਪੀਰੀ ਦੀਆਂ, ਅਤੇ ਪੀਰੀ ਵਾਲੀ ਤਲਵਾਰ ਦੇ ਨਾਲ ਕਹਿੰਦੇ ਕਦੀ ਜੰਗ ਨਹੀਂ ਸਨ ਕਰਦੇ। ਜੇ ਕਿਤੇ ਬਾਈ ਚਾਂਸ ਜਿਹੜੀ ਮੀਰੀ ਵਾਲੀ ਤਲਵਾਰ ਜੰਗ ਵਿੱਚ ਖਰਾਬ ਹੋ ਜਾਣੀ ਜਾਂ ਟੁੱਟਣੀ, ਤਾਂ ਉਹਨਾਂ ਨੇ ਕਾਲ ਨਾਲ ਦੂਜੀ ਨਹੀਂ ਸਨ ਕੱਢਦੇ, ਹੋਰ ਸ਼ਸਤਰ ਮੰਗਾ ਕੇ ਉਹਦੇ ਨਾਲ। ਤਾਂ ਕੀ ਕਾਰਨ ਹੈ ਪੁੱਛਿਆ ਕਿਸੇ, ਫਿਰ ਪਹਿਨੀ ਕਿਉਂ ਜਿਸ ਦੀ ਵਰਤੋਂ ਨਹੀਂ ਕਰਨੀ? ਹਜ਼ੂਰ ਕਹਿੰਦੇ ਇਹ ਸੰਸਾਰਿਕ ਜੰਗ ਕਰਨ ਵਾਸਤੇ ਨਹੀਂ, ਇਹ ਤਾਂ ਪੀਰੀ ਦੀ ਹੈ ਤਲਵਾਰ। ਕਹਿੰਦੇ ਪੀਰੀ ਦੀ ਤਲਵਾਰ? ਕਹਿੰਦੇ ਹਾਂ, ਪਰਮਾਤਮਾ ਦੇ ਮਾਰਗ 'ਤੇ ਤੁਰਨਾ ਹੋਵੇ ਉੱਥੇ ਵੀ ਇੰਨੀ ਸ਼ਕਤੀ ਚਾਹੀਦੀ ਜਿੰਨੀ ਸੰਸਾਰਿਕ ਤੌਰ 'ਤੇ ਜੰਗ ਕਰਨ ਵੇਲੇ ਬੰਦੇ ਵਿੱਚ ਹਿੰਮਤ ਹੋਵੇ, ਤਾਂ ਉਹ ਜੰਗ ਲੜੀ ਜਾਂਦੀ। ਐਵੇਂ ਨਹੀਂ, ਨਹੀਂ ਤਾਂ ਆਪਾਂ ਵੇਖੋ ਸਿੱਧੇ ਪੁੱਠੇ ਜਿਹੇ ਹੋ ਹੀ ਜਾਂਦੇ ਹਾਂ, ਕੀ ਫਰਕ ਪੈਂਦਾ? ਇਹ ਵੀ ਸੂਰਮਿਆਂ ਦਾ ਪਿੜ ਹੈ ਕਿ ਇੱਥੇ ਵੀ ਪੂਰਾ ਜੰਗ। ਗੁਰੂ ਸਾਹਿਬ ਕਹਿੰਦੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਹਰ ਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ। ਤੀਖਣ ਬਾਣ ਚਲਾਏ, ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਤੀਰ ਚਲਾਈਏ ਤਾਂ ਤੀਰ ਦੀ ਨੋਕ ਕਿੰਨੀ ਤਿੱਖੀ ਹੁੰਦੀ ਹੈ, ਤਾਂ ਉਹ ਨਿਸ਼ਾਨੇ 'ਤੇ ਮਾਰ ਕਰਦਾ। ਸਿੱਖਾ ਤੂੰ ਬਾਣੀ 'ਤੇ ਪੜ੍ਹ ਰਿਹਾ ਹੈ, ਨਾਮ 'ਤੇ ਜਪ ਰਿਹਾ, ਪਰ ਵੇਖ ਕਿਤੇ ਜਿਹੜਾ ਤੂੰ ਨਾਮ ਜਪ ਰਿਹਾ ਢਿੱਲਾ ਜਿਹਾ ਤਾਂ ਨਹੀਂ ਕਰੀ ਜਾਂਦਾ? ਕਿਤੇ ਇਸ ਤੀਰ ਦੀ ਨੋਕ 'ਤੇ ਨਹੀਂ ਮੁੜੀ ਹੋਈ, ਅੱਗੇ ਕਿੱਥੇ ਕੰਮ ਕਰੇਗਾ? ਇਹਨੂੰ ਤਿੱਖਾ ਕਰ। ਤਿੱਖੇ ਦੇ ਅਰਥ ਨੇ ਵਿਸ਼ਵਾਸ ਨਾਲ ਜਪ, ਇਰਾਦੇ ਨਾਲ, ਨਹੀਂ ਤਾਂ ਇਹ ਤੀਖਣ ਨਹੀਂ ਹੋਵੇਗਾ, ਤਿੱਖਾ ਨਹੀਂ ਹੋਏਗਾ, ਚੱਲੀ ਜਾਏਗਾ, ਕੰਮ ਨਹੀਂ ਕਰੇਗਾ। ਕੰਮ ਤਾਂ ਕਰੇਗਾ ਜੇ ਇਹਦੀ ਨੋਕ ਤਿੱਖੀ ਹੋਵੇਗੀ। ਨੋਕ ਤਿੱਖੀ ਤਾਂ ਹੋਵੇਗੀ ਤੇਰੇ ਅੰਦਰ ਪੂਰਨ ਚੜ੍ਹਦੀ ਕਲਾ ਅਤੇ ਇਰਾਦਾ ਹੋਵੇਗਾ। ਇਸ ਲਈ ਸਾਹਿਬ ਕਹਿੰਦੇ ਤੀਖਣ ਬਾਣ ਚਲਾਏ, ਬਾਣ ਤੀਖਣ ਚਲਾ ਤਿੱਖੇ, ਕਾਹਦੇ ਬਾਣ ਚਲਾਈਏ? ਸਾਹਿਬ ਕਹਿੰਦੇ ਨਾਮ ਪ੍ਰਭ ਧਿਆਈਐ, ਵਾਹਿਗੁਰੂ ਦਾ ਨਾਮ ਚੇਤਨ ਹੋ ਕੇ, ਸੁਚੇਤ ਹੋ ਕੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਹਰ ਹਾਂ ਮਹਾਂ ਬਿਖਾਦੀ ਘਾਤ। ਮਹਾਂ ਬਿਖਾਦੀ, ਇਹ ਜਿਹੜੇ ਪੰਜ ਚੋਰ ਅੰਦਰ ਬੈਠੇ, ਜਦੋਂ ਕੋਈ ਮਨੁੱਖ ਆਪਣੇ ਜੀਵਨ ਦੇ ਪਿੜ ਦੇ ਵਿੱਚ ਉਤਰਦਾ ਹੈ, ਫਿਰ ਸਾਧ ਸੰਗਤ ਦੇ ਪੰਜ ਵਿਕਾਰ ਕਈ ਰੂਪ ਧਾਰਨ ਕਰਕੇ ਬੰਦੇ ਦਾ ਰਾਹ ਰੋਕਦੇ ਨੇ, ਕਿਉਂਕਿ ਪਤਾ ਨਹੀਂ ਕਿੰਨੇ ਸਮੇਂ ਦੇ ਘਰ ਬਣਾ ਕੇ ਬੈਠੇ ਅੰਦਰ। ਕੁਦਰਤੀ ਤੌਰ 'ਤੇ ਹੈ ਨਾ, ਇੱਕ ਬੰਦਾ ਬੜੇ ਸਮੇਂ ਤੋਂ ਕਿਸੇ ਘਰ ਵਿੱਚ ਰਹਿੰਦਾ ਹੋਵੇ, ਪਹਿਲੇ ਦਿਨ ਉਹਨੂੰ ਕਹੋ ਬਾਹਰ, ਉਹ ਫਿਰ ਆਪਣਾ ਜ਼ੋਰ ਲਾ ਕੇ ਪੂਰੀ ਤਰ੍ਹਾਂ ਤਾਂ ਨਿਕਲਦਾ, ਸੌਖਾ ਨਹੀਂ ਹੈ। ਇਹ ਨੇ ਪੰਜ ਵਿਕਾਰ ਜਿਹੜੇ ਕਈ ਰੂਪ ਧਾਰਨ ਕਰ ਜਾਂਦੇ ਨੇ। ਧਾਰਮਿਕ ਜਗਤ ਦੇ ਵਿੱਚ ਜਗਿਆਸੂ ਜਦੋਂ ਨਾਮ ਦੇ ਮਾਰਗ 'ਤੇ ਤੁਰਦਾ ਅਤੇ ਕਈਆਂ ਨੂੰ ਵਿਘਨ ਆਉਂਦੇ ਬਹੁਤ ਸਾਰੇ, ਕਈ ਪ੍ਰਕਾਰ ਦੇ, ਸੰਸਾਰਿਕ ਤੌਰ 'ਤੇ ਵੀ, ਹੋਰ ਵੀ, ਸਰੀਰਕ ਵੀ, ਬਹੁਤ ਸਾਰੇ। ਉਹਦਾ ਭਾਵੇਂ ਤੁਸੀਂ ਕੀ ਨਾਂ ਰੱਖ ਲਓ, ਵੀ ਇਹ ਵਿਘਨ ਨੇ, ਇਹ ਤਿੰਨ ਤਾਪ ਨੇ, ਇਹ ਕੁਝ ਹੈ, ਜੋ ਮਰਜ਼ੀ ਕਹਿ ਲਓ, ਪਰ ਜਦੋਂ ਉਹਨਾਂ ਦੀ ਬੈਕ ਸਾਈਡ 'ਤੇ ਫੋਲੋਗੇ ਨਾ, ਪਿੱਛੇ ਪੰਜ ਵਿਕਾਰ ਨਿਕਲਣਗੇ ਉਹਨਾਂ ਵਿੱਚੋਂ ਆ ਰਹੇ ਨੂੰ, ਕਿਉਂਕਿ ਉਹ ਮਹਾਂ ਸੂਖਸ਼ਮ ਨੇ, ਉਹ ਆਪਣਾ ਆਪਾਂ ਨਹੀਂ ਅੱਗੇ ਲਿਆਉਣਾ ਚਾਹੁੰਦੇ। ਜਿਵੇਂ ਕੋਈ ਕਿਤੇ ਕੰਮ ਕਰਦਾ ਨਾ ਕਿਸੇ ਥਾਂ 'ਤੇ, ਸਾਧ ਸੰਗਤ ਕੋਈ ਅਪਰਾਧ ਕਰਦਾ, ਅਪਰਾਧੀ ਕੋਈ ਕ੍ਰਾਈਮ ਕਰਦਾ ਹੈ, ਅਤੇ ਕ੍ਰਾਈਮ ਕਰਨ ਤੋਂ ਪਹਿਲਾਂ ਕੀ ਕਰਦਾ ਹੈ? ਉਹਦਾ ਜਿਹੜਾ ਅਸਲੀ ਸਰੂਪ ਹੁੰਦਾ ਉਹ ਨਹੀਂ ਰਹਿਣ ਦਿੰਦਾ, ਉਹ ਕੱਪੜੇ ਬਦਲਦਾ, ਪਹਿਲਾਂ ਕੱਪੜੇ ਹੋਰ ਪਾ ਲੈਂਦਾ ਹੈ, ਮੂੰਹ ਹੋਰ ਤਰ੍ਹਾਂ ਦਾ ਕਰ ਲੈਂਦਾ, ਚਿਹਰਾ ਬਦਲ ਲੈਂਦਾ। ਜਿੱਥੇ ਉਹਨੇ ਕ੍ਰਾਈਮ ਕਰਨਾ ਹੁੰਦਾ ਉੱਥੇ ਉਹਦਾ ਅਸਲੀ ਸਰੂਪ ਨਹੀਂ ਹੁੰਦਾ, ਭੇਸ ਬਦਲ ਕੇ ਜਾਂਦਾ। ਇਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ, ਧਾਰਮਿਕ ਜ਼ਿੰਦਗੀ ਵਿੱਚ ਰੁਕਾਵਟ ਕੋਈ ਵੀ ਆਵੇ, ਰੋਗ ਆ ਜਾਏ, ਕੋਈ ਸਾਧ ਸੰਗਤ ਗਰੀਬੀ ਆ ਜਾਏ, ਕੋਈ ਕਲ ਕਲੇਸ਼ ਆ ਜਾਏ, ਕੁਝ ਵੀ ਆਵੇ, ਉਹਨੂੰ ਇਹ ਨਾ ਸਮਝਣਾ ਵੀ ਇਹ ਕੁਝ ਹੋਰ ਆਇਆ, ਇਹ ਉਹਨਾਂ ਪੰਜਾਂ ਨਹੀਂ, ਜਿਨ੍ਹਾਂ ਨੂੰ ਬਾਣੀ ਬਾਹਰ ਕੱਢਣ ਦਾ ਯਤਨ ਕਰ ਰਹੀਏ, ਕੱਪੜੇ ਬਦਲ ਕੇ ਸਿੱਖ ਦੇ ਰਾਹ ਵਿੱਚ ਰੋੜਾ ਬਣਦੇ ਨੇ, ਉਹ ਰੁਕਾਵਟ ਬਣਦੇ ਨੇ। ਜਿਸ ਦਿਨ ਕੋਈ ਪੂਰੀ ਤਰ੍ਹਾਂ ਉਹਦੇ ਵਿੱਚ ਕਾਮਯਾਬ ਹੋ ਜਾਂਦਾ ਅਤੇ ਖੋਜ ਕੇ ਦੇਖਦਾ ਕੌਣ ਸਨ ਜਿਨ੍ਹਾਂ ਨੇ ਮੇਰੇ ਅੱਗੇ ਇੰਨੀਆਂ ਰੁਕਾਵਟਾਂ ਪਾਈਆਂ, ਉਹ ਪੰਜ ਹੀ ਨਿਕਲਦੇ ਨੇ। ਕਿਤੇ ਕਾਮ ਕੱਪੜੇ ਬਦਲ ਕੇ ਆਇਆ, ਕਿਤੇ ਕ੍ਰੋਧ ਆ ਗਿਆ, ਕਿਤੇ ਹੰਕਾਰ। ਤਾਂ ਸਤਿਗੁਰੂ ਕਹਿੰਦੇ ਇਸ ਮਾਰਗ 'ਤੇ ਅਰਦਾਸ ਕਰ। ਇਹ ਬੜੇ ਜ਼ਬਰਦਸਤ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਜਾਚ ਦੱਸਦੇ ਨੇ, ਬੜੇ ਸੁੰਦਰ ਬਚਨ ਕੀਤੇ। ਸਾਹਿਬ ਕਹਿੰਦੇ ਅਰਦਾਸ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਕਰ ਕਰ ਹਾਰਿਓ ਅਨੇਕ ਬਹੁ ਭਾਂਤੀ ਛੋਡੈ ਕਤਹੂੰ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ। ਇਹ ਜਿਹੜੇ ਨੇ ਤੇਰੇ ਇਕੱਲੇ ਦਾ ਵੱਸ ਦਾ ਕੰਮ ਹੈ ਨਹੀਂ, ਤੇਰੇ ਵਿੱਚ ਇੰਨੀ ਸ਼ਕਤੀ ਨਹੀਂ, ਇਹਨਾਂ ਨੂੰ ਕੱਢ ਲੈ ਤੂੰ ਬਾਹਰ। ਸਾਹਿਬ ਕਹਿੰਦੇ ਪੰਚ ਬਿਖਾਦੀ ਏਕ ਗਰੀਬਾ। ਬਿਖਾਦੀ, ਬਿਖਾਦ ਦਾ ਅਰਥ ਕੀ ਹੈ? ਉਪਦਰਵ ਕਰਨ ਵਾਲੇ, ਰੌਲਾ ਪਾਉਣ ਵਾਲੇ, ਰੁਕਾਵਟ ਪਾ ਦੇਣ ਵਾਲੇ। ਜਿਵੇਂ ਕੋਈ ਕੰਮ ਕਰਨ ਲੱਗੀਏ ਤਾਂ ਵਿੱਚ ਉਪਦਰਵ ਹੋ ਜਾਏ, ਕੋਈ ਚੀਜ਼ਾਂ ਡਿੱਗਣ ਲੱਗ ਜਾਏ, ਇਸ ਤਰ੍ਹਾਂ ਦੇ ਨੇ ਪੰਜ। ਸਾਹਿਬ ਕਹਿੰਦੇ ਪੰਚ ਬਿਖਾਦੀ ਏਕ ਗਰੀਬਾ। ਮੈਂ ਇੰਨੇ ਜੋਗਾ ਹੈ ਨਹੀਂ, ਗਰੀਬ ਹਾਂ, ਕਮਜ਼ੋਰ ਹਾਂ। ਕਹਿੰਦੇ ਰਾਖੋ ਰਾਖਣ ਹਾਰੇ ਖੇਦ ਕਰਹਿ ਅਰ ਬਹੁਤ ਸੰਤਾਵੈ। ਇਹ ਬੜਾ ਖੇਦ ਕਰਦੇ ਨੇ, ਖੇਦ ਦਾ ਅਰਥ ਦੁੱਖ ਬਹੁਤ ਦਿੰਦੇ ਨੇ। ਕੁਦਰਤੀ ਦੁੱਖ ਦੇਣਾ ਹੈ ਕਿ ਜਿਹੜੇ ਸਾਡੇ ਅੰਦਰ ਬੜੇ ਚਿਰ ਦੀਆਂ ਬੁਰਿਆਈਆਂ ਬਣ ਕੇ ਬੈਠੇ ਹੋਏ ਨੇ, ਅੱਜ ਉਹਨਾਂ ਨੂੰ ਕਿਹਾ ਭਾਈ ਨਿਕਲੋ, ਇਹ ਘਰ ਸਾਡਾ, ਇਹ ਜੀਵਨ ਸਾਡਾ, ਤੁਹਾਡਾ ਨਹੀਂ। ਤਾਂ ਕਿਵੇਂ ਨਿਕਲਣਗੇ ਪੂਰੇ ਆਰਾਮ ਨਾਲ? ਉੱਥੇ ਤਾਂ ਫਿਰ ਤੀਰ ਗੋਲੀ ਚੱਲੇਗੀ ਤਾਂ ਹੀ ਕੁਝ ਬਣੂ, ਉੱਥੇ ਤਾਂ ਇੱਧਰ ਉੱਧਰ ਹੋਵੇਗਾ। ਇਸ ਕਰਕੇ ਕਿਸੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਕਿਹਾ, ਉਹਨੇ ਕਿਹਾ ਵੀ ਨਾਮ ਜਪਣਾ ਆਇਆ? ਕਹਿੰਦੇ ਵੀ ਜਪਿਆ ਕਰ, ਤੂੰ ਬਾਣੀ ਪੜ੍ਹਿਆ ਕਰ, ਜੋ ਕੁਝ ਤੈਨੂੰ ਪੰਜ ਪਿਆਰਿਆਂ ਨੇ ਕਿਹਾ ਕਰਿਆ ਕਰ। ਥੋੜ੍ਹੇ ਦਿਨਾਂ ਬਾਅਦ ਵਾਪਸ ਆਇਆ, ਕਹਿੰਦੇ ਜੀ ਰਸ ਨਹੀਂ ਆਉਂਦਾ। ਭਾਈ ਸਾਹਿਬ ਕਹਿੰਦੇ ਵੀ ਜਿੱਥੇ ਮੈਦਾਨੇ ਜੰਗ ਵਿੱਚ ਗੋਲੀ ਚੱਲਦੀ ਹੋਵੇ, ਧੂੜ ਚੱਲ ਉੱਡਦੀ ਹੋਵੇ, ਤੋਪਾਂ ਚੱਲਦੀਆਂ ਹੋਣ, ਅਤੇ ਉੱਥੇ ਜਿਹੜਾ ਬੰਦਾ ਲੜਦਾ ਹੋਵੇ ਉਹ ਕਵੇ ਇੱਥੇ ਸਿੰਘਾਸਨ ਡਾਓ ਅਤੇ ਮੈਂ ਬਹਿ ਕੇ ਦਰਬਾਰ ਲਾਉਣਾ ਅਤੇ ਸਿਰ 'ਤੇ ਛਤਰ ਫਿਰੇ ਅਤੇ ਸ਼ਾਹੀ ਠਾਠ ਬਣਨ। ਕਹਿੰਦੇ ਇਸ ਤਰ੍ਹਾਂ ਹੋ ਸਕਦਾ? ਕਹਿੰਦੇ ਨਹੀਂ, ਇਸ ਤਰ੍ਹਾਂ ਮੈਦਾਨੇ ਜੰਗ ਵਿੱਚ ਕਿੱਥੇ ਸਿੰਘਾਸਨ, ਉੱਥੇ ਕਿੱਥੇ ਛਤਰ ਫਿਰੇ? ਉੱਥੇ ਤਾਂ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ, ਉੱਥੇ ਤਾਂ ਸਾਹਮਣੇ ਸ਼ਸਤਰਾਂ ਦੇ ਵਾਰ ਸਹਿਣੇ ਪੈਂਦੇ, ਉੱਥੇ ਕਿੱਥੇ ਆਰਾਮ? ਅਤੇ ਮੈਦਾਨੇ ਜੰਗ ਹੈ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੇ ਤੂੰ ਚੌਥੇ ਦਿਨ ਆ ਗਿਆ, ਰਸ ਨਹੀਂ ਆਉਂਦਾ ਸੱਜਣਾ, ਅਜੇ ਤਾਂ ਯੁੱਧ ਸ਼ੁਰੂ ਹੋਇਆ, ਅਜੇ ਜੂਝ ਉੱਥੇ ਅਜੇ ਤਾਂ ਸ਼ੁਰੂਆਤ ਹੋਈ। ਮੈਦਾਨੇ ਜੰਗ ਵਿੱਚ ਕਿੱਥੇ ਰਸ? ਕੀ ਲੱਭਦਾ ਤੂੰ ਰਸ ਪਹਿਲੇ ਚੌਥੇ ਦਿਨ? ਉੱਥੇ ਕਿੱਥੇ ਰਸ? ਰਸ ਉਦਣ ਆਉਣਾ ਜਿੱਦਣ ਫਤਿਹ ਹੋ ਗਈ, ਫਤਿਹ ਤੋਂ ਬਾਅਦ ਦੇਸ਼ ਤੇਰਾ ਹੋ ਗਿਆ, ਫਿਰ ਉਹਦੇ ਵਿੱਚ ਤੂੰ ਸਿੰਘਾਸਨ ਲਾਇਆ, ਉੱਥੇ ਰਾਜ ਕਰਨ ਲੱਗ ਪਿਆ, ਉਦੋਂ ਤੈਨੂੰ ਰਸ ਆਉਣਾ ਸ਼ੁਰੂ। ਅਜੇ ਨਹੀਂ ਰਸ, ਅਜੇ ਤਾਂ ਕਾਰਵਾਈ ਹੈ, ਅਜੇ ਤਾਂ ਜੰਗ ਹੈ। ਇਸੇ ਨੂੰ ਬਾਬਾ ਜੀ ਬਾਣੀ ਵਿੱਚ ਕਹਿੰਦੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਉ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾਡੈ ਖੇਤ। ਕਹਿੰਦੇ ਡਰ ਕਾਹਦਾ ਹੁਣ, ਬਸ ਜੋ ਤੁਰਿਆ ਹੁਣ ਪਿੱਛੇ ਨਾ ਵੇਖੀ ਮੁੜ ਕੇ, ਜੋ ਹੋਏ ਸੋ ਹੋਏ, ਇਹਦੇ ਵੱਲ ਫਿਕਰ ਨਾ ਕਰੀ, ਯਤਨ ਕਰ। ਇਸ ਤਰ੍ਹਾਂ ਦੀ ਗੱਲ ਉਹ ਕਹਿੰਦੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਅਸੀਂ ਤੁਹਾਡੀ ਸ਼ਰਨ ਵਿੱਚ ਆਇਆ, ਕਿਰਪਾ ਕਰਕੇ ਰੱਖੋ, ਸਹਾਇਤਾ ਕਰੋ। ਸਤਿਗੁਰਾਂ ਅੱਗੇ ਅਰਦਾਸ ਕੀਤੀ ਅਤੇ ਫਿਰ ਗੁਰੂ ਸਾਹਿਬ ਨੇ ਪੁੱਛਿਆ ਸਿੱਖ ਨੂੰ ਵੀ ਤੂੰ ਕੋਈ ਯਤਨ ਨਹੀਂ ਕੀਤਾ ਪਹਿਲਾਂ ਇਹਨਾਂ ਨੂੰ ਖਤਮ ਕਰਨ ਦਾ ਵਿਕਾਰਾਂ ਨੂੰ? ਸਿੱਖ ਨੇ ਫਿਰ ਅਰਦਾਸ ਕੀਤੀ, ਕਹਿੰਦੇ ਕਰ ਕਰ ਹਾਰਿਓ ਅਨੇਕ ਬਹੁ ਭਾਂਤੀ। ਬੜੇ ਉਪਾਅ ਕੀਤੇ ਨੇ, ਬੜੇ ਯਤਨ ਕੀਤੇ, ਕੋਈ ਆਇਆ ਉਹਨੇ ਕਿਹਾ ਰੋਟੀ ਖਾਣੀ ਬੰਦ ਕਰ ਦੇ ਤਾਂ ਮਿਟਣਗੇ, ਕਿਸੇ ਨੇ ਕਿਹਾ ਮਾਇਆ ਨਾ ਬਹੁਤੀ ਕੋਲ ਰੱਖਿਆ ਕਰ ਤਾਂ ਮਿਟ ਜਾਣਗੇ, ਕਿਸੇ ਨੇ ਕੁਝ ਆਪੋ ਆਪਣੇ ਪਰਹੇਜ਼ ਦੱਸੇ, ਬੜਿਆਂ ਨੇ ਖਾਣਾ ਪੀਣਾ ਵੀ ਬੰਦ ਕਰ ਦਿੱਤਾ, ਲੋਕਾਂ ਨਾਲ ਬੋਲਣਾ ਵੀ ਛੱਡਿਆ, ਬੜਾ ਕੁਝ ਕੀਤਾ, ਬੜੇ ਉਪਾਅ ਕੀਤੇ। ਕਬੀਰ ਜੀ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਧਾ, ਅਜਹੂੰ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟੋਂ ਕੈਸੇ ਤਰੋਂ ਭਵ ਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਹਾਰੀ। ਬਸ ਤੂੰ ਹੀ ਰੱਖ, ਮੈਂ ਕਰਕੇ ਵੇਖ ਲਿਆ, ਖਾਣਾ ਪੀਣਾ ਵੀ ਬੰਦ ਕੀਤਾ। ਇਸ ਮਨ ਦੀ ਹਾਲਤ ਤਾਂ ਉਸ ਸੱਪ ਵਰਗੀ ਹੈ, ਜਦੋਂ ਬਰਫ਼ ਪੈ ਜਾਂਦੀ ਹੈ ਅਤੇ ਬਰਫ਼ ਠੰਡ ਵਧਣ ਨਾਲ ਸੱਪ ਜੰਮ ਜਾਂਦਾ ਹੈ, ਇੰਝ ਲੱਗਦਾ ਜਿਵੇਂ ਮਰਿਆ ਹੋਇਆ ਪਿਆ ਹੈ, ਭਾਵੇਂ ਪੈਰ ਨਾਲ ਠੇਡਾ ਮਾਰ ਦਿਓ ਆਦਮੀ ਕਹਿੰਦਾ ਮਰ ਗਿਆ, ਕਿਉਂਕਿ ਬਰਫ਼ ਨਾਲ ਜੰਮ ਗਿਆ, ਮਰਿਆ ਨਹੀਂ ਜੰਮਿਆ ਹੈ। ਸੂਰਜ ਦੀਆਂ ਚਾਰ ਕਿਰਨਾਂ ਪਈਆਂ, ਫਿਰ ਉਹਨੇ ਚੇਤਨ ਹੋ ਜਾਣਾ, ਫਿਰ ਉਹਨੇ ਡੰਗ ਮਾਰਨ ਲਈ ਤਿਆਰ ਹੋ ਜਾਣਾ। ਇਸ ਲਈ ਹਜ਼ੂਰ ਕਹਿੰਦੇ ਕਿ ਗੁਰੂ ਕੇ ਸਿਖਾ, ਜਦੋਂ ਕਿਤੇ ਬਾਣੀ ਦੀ ਠੰਡ ਪੈਂਦੀ ਨਾ ਤੇਰੇ ਜੀਵਨ ਵਿੱਚ, ਇੰਝ ਲੱਗਦਾ ਤੇਰਾ ਮਨ ਵੱਸ ਵਿੱਚ ਆ ਗਿਆ, ਇੰਝ ਲੱਗਦਾ ਵੀ ਹੁਣ ਜੀਵਨ ਤੇਰੇ ਹੱਥਾਂ ਵਿੱਚ ਆ ਗਿਆ, ਤੇਰੇ ਵਿੱਚ ਕੋਈ ਬੁਰਿਆਈ ਨਹੀਂ ਰਹੀ, ਅਤੇ ਉਸ ਭਰਮ ਭੁਲੇਵੇ ਵਿੱਚ ਤੂੰ ਕਈ ਵਾਰੀ ਕਹਿ ਵੀ ਬਹਿਣਾ ਹੁਣ ਤਾਂ ਬੜੀ ਹੋ ਗਈ, ਹੁਣ ਤਾਂ ਸਭ ਠੀਕ ਹੋ ਗਿਆ। ਕਹਿੰਦੇ ਨਹੀਂ, ਧੋਖਾ ਹੈ, ਅਜੇ ਇਸ ਸੱਪ ਦੇ ਵਿੱਚੋਂ ਜ਼ਹਿਰ ਨਹੀਂ ਨਿਕਲੀ, ਸੱਪ ਜੰਮਣਾ ਨਹੀਂ ਚਾਹੀਦਾ, ਸੱਪ ਤੁਰੇ ਅਤੇ ਡੰਗ ਨਾ ਮਾਰੇ ਤਾਂ ਸਵਾਦ ਆਉਣਾ ਹੈ, ਮਨ ਮਰਨਾ ਨਹੀਂ ਚਾਹੀਦਾ, ਮਨ ਰਵੇ ਅਤੇ ਮਨ ਦੇ ਵਿੱਚ ਜ਼ਹਿਰ ਨਾ ਰਵੇ ਵਿਕਾਰਾਂ ਦੀ ਤਾਂ ਗੱਲ ਬਣਨੀ ਹੈ। ਇਹ ਬੰਦ ਕੀਤਿਆਂ ਨਹੀਂ ਗੱਲ ਬਣਦੀ, ਬੜਿਆਂ ਨੇ ਸਮਾਧੀਆਂ ਲਾਈਆਂ ਬੜਾ ਬੜਾ ਚਿਰ, ਕਿੰਨੇ ਕਿੰਨੇ ਸਾਲ ਲਾਉਂਦੇ ਰਹੇ ਜੋਗੀ, ਭਰਥਰੀ ਵਰਗੇ ਕਈ ਸਨ, ਗੋਰਖ ਵਰਗੇ। ਗੁਰਮਤਿ ਸਹਿਜ ਸਮਾਧ ਦਾ ਅਤੇ ਯੋਗ ਦੀ ਸਮਾਧੀ ਦਾ ਫਰਕ ਕੀ ਹੈ? ਯੋਗ ਦੀ ਸਮਾਧੀ ਇਸ ਤਰ੍ਹਾਂ ਕਿ ਕੁਝ ਸਮੇਂ ਵਾਸਤੇ ਤੁਸੀਂ ਸਾਰੀਆਂ ਚੀਜ਼ਾਂ ਔਫ ਕਰ ਦਿੱਤੀਆਂ, ਅੱਖ ਬੰਦ ਕਰ ਦਿੱਤੀ, ਰਸਨਾ ਬੰਦ, ਮਨ ਵੀ ਬੰਦ ਹੋ ਗਿਆ, ਸਰੀਰ ਦੇ ਤਰੀਕੇ ਨੇ, ਤੁਸੀਂ ਉਹਨਾਂ ਨੂੰ ਉਸੇ ਤਰ੍ਹਾਂ ਕਰੋ, ਮਨ ਖਲੋ ਜਾਏਗਾ, ਕੋਈ ਬੌਖਾ ਕੰਮ ਨਹੀਂ। ਹੁਣ ਸਾਡੇ ਵਿੱਚ ਵੀ ਥੋੜ੍ਹਾ ਥੋੜ੍ਹਾ ਇਹ ਰਿਵਾਜ਼ ਚੱਲਿਆ ਹੋਇਆ ਹੈ, ਅਸੀਂ ਵੀ ਜ਼ੋਰ ਦੇ ਦੇ ਕੇ ਐਸੇ ਸਾਧਨ ਦਿੱਤੇ ਨੇ ਵੀ ਇਸ ਤਰ੍ਹਾਂ ਕਰੀ ਜਾਓ ਕਰੀ ਜਾਓ ਕਰੀ ਜਾਓ। ਮਨ ਨੇ ਤਾਂ ਬੇਹੋਸ਼ ਹੋਣਾ ਹੀ ਹੈ, ਮਨ ਦੇ ਅਰਥ ਨੇ, ਉਹ ਮਨ ਸਾਫ਼ ਨਹੀਂ ਹੁੰਦਾ, ਬੇਹੋਸ਼ ਹੁੰਦਾ, ਅਸੀਂ ਕਹਿੰਦੇ ਮਨ ਟਿਕ ਗਿਆ। ਮਨ ਨੂੰ ਟਿਕਾਉਣ ਦਾ ਇੱਕ ਸਾਧਨ ਹੈ ਵੀ ਉਹਦੇ ਉੱਤੇ ਉਹਦੇ ਸਾਹਮਣੇ ਇੱਕੋ ਸ਼ਬਦ ਵਾਰ ਵਾਰ ਲਿਆਓ, ਇੱਕੋ ਮਿਸਮਰੇਜਮ ਦਾ ਸਿਸਟਮ ਹੈ, ਹੋਰ ਕੁਝ ਵੀ ਨਹੀਂ ਹੈ। ਮਨ ਬੇਹੋਸ਼ ਹੁੰਦਾ, ਸਾਫ਼ ਨਹੀਂ ਹੁੰਦਾ, ਟਿਕਦਾ ਨਹੀਂ, ਉਹ ਇਸ ਭੁਲੇਖੇ ਵਿੱਚ ਨਾ ਰਹਿਣਾ। ਬੜੇ ਲੋਕ ਕਹਿੰਦੇ ਅਸੀਂ 5 ਘੰਟੇ ਲਾਉਂਦੇ ਹਾਂ, ਮਨ ਟਿਕ ਜਾਂਦਾ ਹੈ, ਟਿਕਦਾ ਹੈ ਸਿਰਫ, ਸਾਫ਼ ਨਹੀਂ ਹੁੰਦਾ। ਸਤਿਗੁਰੂ ਨੇ ਕਿਹਾ ਜਿੰਨਾ ਚਿਰ ਵਿੱਚੋਂ ਜ਼ਹਿਰ ਨਾ ਨਿਕਲੀ ਟਿਕਾਉਣ ਦੇ ਕੋਈ ਅਰਥ ਨਹੀਂ। ਹੁਣੇ ਤੂੰ ਟਿਕਾਇਆ ਕਿ ਸੱਪ ਪਾਇਆ ਪਟਾਰੀ ਵਿੱਚ, ਇਹ ਟੱਕਣ ਦੇ ਦਿੱਤਾ, ਇਹਦੇ ਕੀ ਅਰਥ ਕੱਢੇਗਾ? ਸੱਪ ਸਿਆਣਾ ਹੋ ਗਿਆ ਕਿ ਡੰਗ ਨਹੀਂ ਮਾਰੇਗਾ ਜਦੋਂ ਪਟਾਰੀ ਖੋਲ੍ਹੀ? ਨਹੀਂ, ਉਹ ਤਾਂ ਵਕਤੀ ਤੌਰ 'ਤੇ ਪਟਾਰੀ ਬੰਦ ਹੈ, ਥੋੜ੍ਹਾ ਜਿਹਾ ਢੱਕਣ ਖੋਲ੍ਹ ਕੇ ਵੇਖ ਹੱਥ ਲਾ ਕੇ, ਨਾਲ ਹੀ ਡੰਗ ਮਾਰੇਗਾ। ਇਸ ਲਈ ਗੁਰੂ ਸਾਹਿਬ ਉਸ ਸਮਾਧੀ ਨੂੰ ਨਹੀਂ ਮੰਨਦੇ ਜੋ ਕੁਝ ਘੰਟਿਆਂ ਨਾਲ ਸੰਬੰਧਿਤ ਹੈ, ਉਹ ਵਕਤੀ ਤੌਰ 'ਤੇ ਮਨ ਨੂੰ ਡੈੱਡ ਕੀਤਾ ਗਿਆ ਹੈ, ਰੋਕਿਆ ਗਿਆ ਹੈ। ਹਜ਼ੂਰ ਕਹਿੰਦੇ ਪਰਮਾਤਮਾ ਦੇ ਪਿਆਰ ਅਤੇ ਉਹਦੇ ਨਾਮ ਦੇ ਜਪਣ ਦੇ ਨਾਲ ਇਹਦੀ ਮੈਲ ਕੱਢ 5 ਤਰ੍ਹਾਂ ਦੀ, ਜਿਹੜੀ ਜਿਉਂ ਜਿਉਂ ਨਿਕਲਦਾ ਜਾਏਗਾ। ਇਹ ਜਿਹੜਾ ਟਿਕਦਾ ਨਹੀਂ ਹੈ ਤਾਂ ਚੰਗੀ ਗੱਲ ਹੈ, ਤੈਨੂੰ ਦੱਸ ਰਿਹਾ ਸਿਗਨਲ ਆ ਰਿਹਾ, ਤੇਰੀ ਬੱਤੀ ਆ ਰਹੀ ਤੇਰੀ ਗੱਡੀ ਦੀ, ਕਿ ਤੇਰੇ ਇੰਜਨ ਵਿੱਚ ਕਿਤੇ ਨੁਕਸ ਪੈ ਗਿਆ ਤਾਂ ਇਹ ਬੱਤੀ ਜਗਦੀ। ਵਿਚਾਰ ਆਉਣਾ ਇੱਕ ਸਿਗਨਲ ਹੈ ਕਿ ਤੇਰੇ ਅੰਦਰ ਮੈਲ ਹੈ, ਇਹ ਤਾਂ ਚੰਗੀ ਗੱਲ ਹੈ। ਅਤੇ ਜੇ ਤੂੰ ਗਲਤ ਤਰੀਕੇ ਨਾਲ ਹੁਣ ਕੋਈ ਬੰਦਾ ਕਿਸੇ ਸਿਗਨਲ ਜਿਹੜੀ ਐਮਰਜੈਂਸੀ ਲਾਈਟ ਹੈ ਉਹਦੀ ਤਾਰ ਹੀ ਖਿੱਚਦਾ, ਇਹਦੇ ਨਾਲ ਗੱਡੀ ਦਾ ਰੋਗ ਥੋੜ੍ਹੀ ਹਟਦਾ, ਉਹ ਤਾਂ ਬੱਤੀ ਬੰਦ ਹੋ ਗਈ, ਰੋਗ ਤਾਂ ਵਿੱਚ ਵਿੱਚ ਚੱਲਦੇ ਰਿਹਾ। ਤਾਂ ਖਿਆਲ ਆਉਣੇ ਮਾੜੀ ਗੱਲ ਨਹੀਂ, ਖਿਆਲ ਤਾਂ ਦੱਸ ਰਹੇ ਕਿ ਤੇਰੇ ਵਿੱਚ ਕਿਤੇ ਨਾ ਕਿਤੇ ਮੈਲ ਹੈ, ਉਹਦਾ ਉਪਰਾਲਾ ਕਰ, ਦੱਸ ਉਹਨੂੰ ਠੀਕ ਕਰਾ ਆਪਣੇ ਗੁਰੂ ਕੋਲ। ਤਾਂ ਇਸ ਤਰ੍ਹਾਂ ਦਾ ਤਰੀਕਾ ਹੈ। ਹਜ਼ੂਰ ਕਹਿੰਦੇ ਇਹ ਜਿਹੜਾ ਸੱਪ ਹੈ ਇਹਦੀ ਜਿੱਦਣ ਜ਼ਹਿਰ ਕੱਢੀ, ਗੁਰੂ ਅਮਰਦਾਸ ਜੀ ਕਹਿੰਦੇ ਕੋਈ ਗੁਰਮੁਖ ਗਾਰੜੂ ਜਿਨ ਦਲਮਲ ਲਾਈ ਪਾਏ, ਕਿਸੇ ਨੇ ਇਹਦੇ ਦੰਦ ਹੀ ਕੱਢ ਦਿੱਤੇ। ਗਾਰੜੂ ਇੱਕ ਮੰਤਰ ਕਹਿੰਦੇ ਸੱਪ ਦੀ ਜ਼ਹਿਰ ਮੁਕਾਉਣ ਲਈ, ਗੁਰੂ ਕੇ ਸ਼ਬਦ ਨਾਲ ਜ਼ਹਿਰ ਕੱਢ ਇਸ ਸੱਪ ਦੀ, ਮਾਰਨ ਦੀ ਲੋੜ ਨਹੀਂ ਇਸ ਨੂੰ। ਸਾਹਿਬ ਕਹਿੰਦੇ ਸਾਂਪ ਕੁੰਚ ਛਾਡੈ ਬਿਖ ਨਹੀਂ ਛਾਡੈ, ਸੱਪ ਕੁੰਜ 'ਤੇ ਲਾਹ ਦਿੰਦਾ ਬਾਹਰੋਂ, ਅੰਦਰਲੀ ਜ਼ਹਿਰ ਨਹੀਂ ਛੱਡਦਾ। ਇਸ ਤਰ੍ਹਾਂ ਗੱਲ ਕੀਤੀ ਮਨ ਦੀ। ਤਾਂ ਜਿਨ੍ਹਾਂ ਨੇ ਇਸ ਤਰ੍ਹਾਂ ਕਿਹਾ ਉਹਨਾਂ ਨੇ ਕਿਹਾ ਬੜੇ ਉਪਾਅ ਕੀਤੇ, ਨਹੀਂ ਬਸ ਵਿੱਚ ਆਇਆ। ਫਿਰ ਅਰਦਾਸ ਕੀਤੀ, ਗੁਰੂ ਅਰਜਨ ਦੇਵ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਨੇ। ਸਾਹਿਬ ਕਹਿੰਦੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ ਛੋਡੈ ਕਤਹੂ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ, ਪ੍ਰਭ ਕਿਰਪਾ ਤੇ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ। ਜਿਹੜੇ ਲੋਕ ਕਹਿੰਦੇ ਨਾ ਵੀ ਗੁਰਮੁਖ ਕੋਈ ਪਦਵੀ ਨਹੀਂ, ਉਹਨਾਂ ਨੂੰ ਇਹ ਪੜ੍ਹਾਇਆ ਕਰੋ ਪੰਕਤੀ ਵੀ ਇਹਦੇ ਅਰਥ ਕਰਕੇ ਦੱਸੋ ਸਾਨੂੰ, ਇਹਦੇ ਅਰਥ ਕੀ ਬਣਦੇ ਨੇ। ਪ੍ਰਭ ਕਿਰਪਾ ਤੇ ਸੰਤ ਮਿਲੇ ਮੋਏ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ ਨਾ, ਇਹਦੇ ਅਰਥ ਪੜ੍ਹੋ ਟੀਕਿਆਂ ਵਿੱਚ ਜਾ ਕੇ ਗ੍ਰੈਮਰ ਅਨੁਸਾਰ ਕੀ ਬਣਦੇ ਨੇ। ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਗੁਰਮੁਖ ਮਿਲੇ ਨੇ, ਇਹ ਅਰਥ ਬਣਦੇ ਨੇ। ਕੋਈ ਵੀ ਸਾਨੂੰ ਬੰਦਾ ਗੁਰਬਾਣੀ ਦੇ ਅਰਥ ਕਰਕੇ ਕਥਾ ਕਰਕੇ ਸੁਣਾਉਂਦਾ, ਉਹਨੂੰ ਇਹ ਚੀਜ਼ਾਂ ਪੁੱਛਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਹੋਰ ਲਿਖਿਆ, ਤੁਸੀਂ ਆਪਣੇ ਕੋਲੋਂ ਕਿਉਂ ਕਹੀ ਜਾਂਦੇ ਹੋ, ਗਲਤ ਕਿਉਂ ਬੋਲਦੇ ਹੋ। ਇਹ ਠੀਕ ਹੈ ਸੰਤ ਦੀ ਪਰਿਭਾਸ਼ਾ ਦਿੱਤੀ ਹੈ ਕਿਵੇਂ ਦਾ, ਗੁਰਮੁਖਾਂ ਦੀ ਪਰਿਭਾਸ਼ਾ ਹੈ ਉਹ ਕਿੱਦਾਂ ਦੇ ਨੇ, ਉਹਨਾਂ ਦਾ ਜੀਵਨ ਕਿਵੇਂ ਦਾ, ਸ਼ੁੱਧ ਜੀਵਨ ਹੈ। ਇਹ ਗੱਲ ਠੀਕ ਹੈ ਵੀ ਭੇਖ ਨਹੀਂ ਕੋਈ ਸੰਤ ਹੁੰਦਾ, ਪਰ ਜੇ ਕਿਸੇ ਮਨੁੱਖ ਨੇ ਸਰੀਰ ਦੇ ਉੱਤੇ ਕੋਈ ਭੇਖ ਪਾਇਆ, ਕੱਪੜੇ ਪਾਏ ਨੇ, ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸੰਤ ਨਹੀਂ ਹੈ। ਨਾ ਉਹਦੇ ਨਾਲ ਖੰਡਨ ਕੀਤਾ ਜਾ ਸਕਦਾ, ਨਾ ਮੰਡਣ ਕੀਤਾ ਜਾ ਸਕਦਾ। ਉਹਨਾਂ ਚੀਜ਼ਾਂ ਨੂੰ ਤਾਂ ਪਾਸੇ ਕਰ ਦੇਣਾ ਚਾਹੀਦਾ, ਬੰਦੇ ਦੇ ਵਿੱਚੋਂ ਹੋਣਾ ਚਾਹੀਦਾ ਸਿਸਟਮ, ਉਹਦਾ ਵੇਖਣਾ ਚਾਹੀਦਾ। ਇਸ ਕਰਕੇ ਜਿਹੜੀ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਅਸੀਂ ਕਿਵੇਂ ਖੰਡਨ ਕਰ ਸਕਦੇ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਕਿਰਪਾ ਤੇ ਸੰਤ ਮਿਲੇ ਮੋਹਿ ਤਿੰਨ ਤੇ ਧੀਰਜ ਪਾਇਆ। ਉਹ ਕਿੱਡੇ ਪਿਆਰ ਵਾਲੇ ਅਤੇ ਇਮਾਨਦਾਰ ਸਨ, ਉਹਨਾਂ ਇਹ ਨਹੀਂ ਕਿਹਾ ਵੀ ਆ ਮੈਂ ਤੇਰੇ ਸਿਰ 'ਤੇ ਰੱਖਾਂ ਹੱਥ ਅਤੇ ਕੰਮ ਨਿਬੜ ਜਾ ਤੂੰ ਸੁੱਤਾ ਰਹੀਂ ਭਾਵੇਂ, ਇਹ ਨਹੀਂ ਕਿਹਾ। ਉਹਨਾਂ ਨੇ ਧੀਰਜ ਦਿੱਤਾ, ਤਿੰਨ ਤੇ ਧੀਰਜ ਪਾਇਆ। ਧੀਰਜ ਦਾ ਮਤਲਬ ਤੂੰ ਘਬਰਾ ਨਾ ਅਤੇ ਆਹ ਕੰਮ ਕਰ। ਉਹਨਾਂ ਨੇ ਕੀ ਕੀਤਾ, ਕਹਿੰਦੇ ਸੰਤੀ ਮੰਤ ਦਿਓ ਮੋਹੇ ਨਿਰਭਉ। ਵੇਖੋ ਕਿਵੇਂ ਮੰਡ ਕੀਤੀ ਗੁਰੂ ਸਾਹਿਬ ਨੇ, ਉਹਨਾਂ ਸੰਤਾਂ ਨੇ, ਉਹਨਾਂ ਗੁਰਮੁਖਾਂ ਨੇ ਮੈਨੂੰ ਮੰਤ ਦਾ ਅਰਥ ਸਲਾਹ ਦਿੱਤੀ। ਮੰਤ ਦਾ ਇੱਥੇ ਅਰਥ ਗੁਰਮੰਤਰ ਨਹੀਂ ਹੈ, ਕਿਉਂਕਿ ਅੱਗੇ ਆਇਆ ਗੁਰ ਸ਼ਬਦ। ਉਹਨਾਂ ਗੁਰਮੁਖਾਂ ਨੇ ਮੈਨੂੰ ਧੀਰਜ ਦਿੱਤਾ ਅਤੇ ਸਲਾਹ ਦਿੱਤੀ ਅਤੇ ਸਹਾਰਾ ਦਿੱਤਾ ਅਤੇ ਸਮਝਾਇਆ ਵੀ ਤੂੰ ਬੇਖੌਫ ਹੋ ਕੇ ਤੁਰ, ਪਰਵਾਹ ਨਾ ਕਰ, ਮੈਨੂੰ ਇਹਨੇ ਨਾਲ ਸਹਾਰਾ ਮਿਲ ਗਿਆ। ਫਿਰ ਕੀ ਕੀਤਾ, ਉਹਨਾਂ ਕਿਹੜੀ ਸਲਾਹ ਦਿੱਤੀ, ਕਹਿੰਦੇ ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਸ਼ਬਦ ਗੁਰੂ ਦਾ ਹੀ ਕਮਾਇਆ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਉਹਨਾਂ ਨੇ। ਇਸ ਕਰਕੇ ਬਿਲਕੁਲ ਸਾਫ਼ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਕੋਈ ਭੰਬਲ ਭੂਸਾ ਨਹੀਂ ਜੋ ਪਾਇਆ ਜਾਂਦਾ ਹੈ, ਸਾਫ਼ ਸਾਫ਼ ਗੱਲਾਂ ਲਿਖੀਆਂ ਨੇ, ਕੋਈ ਮਿਸਯੂਜ ਨਹੀਂ ਹੋ ਸਕਦਾ। ਤਾਂ ਇਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਇਸ ਜੀਵਨ ਵਿੱਚੋਂ ਖੋਜ ਕਰ, ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ। ਅਤੇ ਅੱਗੇ ਬਚਨ ਕੀਤਾ ਪਰਮ ਕੋਠੀ ਵਿਚਾਰ, ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸਮਾਰ। ਇਹ ਦਾਤ ਖੋਜ ਦੀ ਪਰਮਾਤਮਾ ਨੇ ਕਬੀਰ ਸਾਹਿਬ ਕਹਿੰਦੇ ਸਾਨੂੰ ਦਿੱਤੀ, ਅਤੇ ਕਿਹਾ ਲੇਵੋ ਵਸਤ ਸਮਾਰ, ਇਸ ਵਸਤ ਨੂੰ ਸੰਭਾਲ ਲਵੋ। ਕਬੀਰ ਦੀ ਸੰਸਾਰ ਕੋ ਕਬੀਰ ਸਾਹਿਬ ਕਹਿੰਦੇ ਅਸੀਂ ਫਿਰ ਸੰਸਾਰ ਨੂੰ ਵੀ ਦਿੱਤੀ। ਲੀਨੀ ਜਿਸ ਮਸਤਕ ਭਾਗ ਪਰ ਲਈ ਉਹਨਾਂ ਨੇ ਜਿਹਨਾਂ ਕੋਲ ਭਾਗ ਦਾ ਭਾਂਡਾ ਆਇਆ ਸੀ, ਦੂਜੇ ਉਸੇ ਤਰ੍ਹਾਂ ਹੀ ਰਹਿ ਗਏ। ਇਸ ਤਰ੍ਹਾਂ ਗੁਰਮਤ ਨਗਰੀ ਖੋਜ ਖੋਜਾਈ, ਇਸ ਤਰ੍ਹਾਂ ਸਰੀਰ ਰੂਪੀ ਨਗਰੀ ਨੂੰ ਖੋਜਿਆ ਹੈ, ਉਹਦੇ ਵਿੱਚੋਂ ਨਾਮ ਨਵਨਿਧ ਪਾਈ ਹੈ। ਸਤ ਸੰਗਤ, ਇਹ ਸ਼ਬਦ ਸਮਾਂ ਹੋ ਗਿਆ, ਕੱਲ੍ਹ ਨੂੰ ਫਿਰ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਆਪਾਂ ਕਿਸ ਨਗਰੀ ਦੇ ਵਿੱਚ ਕੀ ਹੈ, ਗੁਰੂ ਗ੍ਰੰਥ ਸਾਹਿਬ ਨੇ ਦੇਹ ਰੂਪੀ ਇਸ ਬੌਡੀ ਦਾ ਕੀ ਦੱਸਿਆ ਹੈ, ਇਹਦੇ ਸੰਬੰਧ ਵਿੱਚ ਕੱਲ੍ਹ ਫਿਰ ਬੇਨਤੀ ਕਰਾਂਗੇ। ਆਓ ਇੱਕ ਦੋ ਮਿੰਟ ਲਈ ਸ਼ਬਦ ਨਾਲ ਸਾਂਝ, ਫਿਰ ਅਰਦਾਸ ਹੋਵੇਗੀ, ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। 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 ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ। ਆਓ ਅਨੰਦ ਸਾਹਿਬ ਬਾਣੀ ਪਾਠ ਔਰ ਅਰਦਾਸ ਵਿੱਚ ਜੁੜੀਏ।